ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਤੀਜਾ। ਸ਼ਬਦ ਸੱਚੈ ਸੱਚ ਸੋਹਿਲਾ, ਜਿੱਥੈ ਸੱਚੇ ਕਾ ਹੋਏ ਵਿਚਾਰੋ ਰਾਮ। ਹਉ ਮੈਂ ਸਭ ਕਿਲ ਵਿਖ ਕਾਟੇ, ਸਾਚ ਰੱਖਿਆ ਉਰ ਧਾਰੇ ਰਾਮ। ਸ਼ਬਦ ਸੱਚੈ ਸੱਚ ਸੋਹਿਲਾ, ਜਿੱਥੈ ਸੱਚੇ ਕਾ ਹੋਏ ਵਿਚਾਰੋ ਰਾਮ। ਹਉ ਮੈਂ ਸਭ ਕਿਲ ਵਿਖ ਕਾਟੇ, ਸਾਚ ਰੱਖਿਆ ਉਰ ਧਾਰੇ ਰਾਮ। ਸੱਚ ਰੱਖਿਆ ਉਰ ਧਾਰੇ ਦੁੱਤਰ ਤਾਰੇ, ਫਿਰ ਭਵਜਲ ਤਰਨ ਨਾ ਹੋਈ। ਸੱਚਾ ਸਤਿਗੁਰ ਸੱਚੀ ਬਾਣੀ, ਜਿਨ ਸੱਚ ਵਿਖਾਲਿਆ ਸੋਈ। ਸੱਚ ਗੁਣ ਗਾਵੈ ਸੱਚ ਸਮਾਵੈ, ਸੱਚ ਵੇਖੈ ਸਭ ਸੋਈ। ਨਾਨਕ ਸਾਚਾ ਸਾਹਿਬ ਸਾਚੀ ਨਾਈ, ਸੱਚ ਨਿਸਤਾਰਾ ਹੋਈ। ਸੱਚੇ ਗੁਣ ਗਾਵੈ ਸੱਚ ਸਮਾਵੈ, ਸੱਚ ਵੇਖੈ ਸਭ ਸੋਈ। ਨਾਨਕ ਸਾਚਾ ਸਾਹਿਬ ਸਾਚੀ ਨਾਈ, ਸੱਚ ਨਿਸਤਾਰਾ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵਲਾਈ। ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿੰਨ ਸ਼ਬਦ ਸੁਰਤ ਕੀਨੀ ਵਰਖਾਈ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜਿਹੀ ਕਛ ਕਹੀ ਨਾ ਜਾਈ। ਸੋਢੀ ਸ੍ਰਿਸ਼ਟ ਸਕਲ ਤਾਰਨ ਕਉ, ਅਬ ਗੁਰ ਰਾਮਦਾਸ ਕੋ ਮਿਲੀ ਵਡਾਈ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜਿਹੀ ਕਛ ਕਹੀ ਨਾ ਜਾਈ। ਸੋਢੀ ਸ੍ਰਿਸ਼ਟ ਸਕਲ ਤਾਰਨ ਕੋ, ਅਬ ਗੁਰ ਰਾਮਦਾਸ ਕੋ ਮਿਲੀ ਵਡਾਈ। ਜਾਗਤ ਜੋਤ ਜਗਤ ਗੁਰੂ ਸਰਬ ਕਲਾ ਸਮਰੱਥ, ਮਾਨਵਤਾ ਦੇ ਰਹਿਬਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਭਰੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਭ ਵਡਭਾਗੀ ਹਾਂ ਜਿਨ੍ਹਾਂ ਨੂੰ ਮਨੁੱਖਾ ਜੀਵਨ ਦੇ ਇਹ ਪਲ ਸਫਲੇ ਬਣਾਉਣ ਵਾਸਤੇ ਸਤਸੰਗਤ ਦੀ ਯੁੱਗ ਦੁਆਰਾ ਗੁਰੂ ਚਰਨਾਂ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮਨੁੱਖਤਾ ਦੀ ਅਗਵਾਈ ਕਰਦਿਆਂ ਜੋ ਇਲਾਹੀ ਫੁਰਮਾਨ ਬਖਸ਼ਿਸ਼ ਕੀਤੇ ਹਨ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਪਰਬਤ ਮੇਰਾਣ, ਸੁਜਾਨ ਪੁਰਖ, ਤੀਸਰੇ ਗੁਰਦੇਵ, ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਇਹ ਅਗੰਮੀ ਵਾਕ ਸੂਹੀ ਰਾਗ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 769 'ਤੇ ਸੁਭਾਏਮਾਨ ਹਨ। ਸ਼ੰਤ ਸਿਰਲੇਖ ਹੋਣ ਕਰਕੇ ਸ਼ਬਦ ਦੇ ਚਾਰ ਪਦੇ ਹਨ। ਗੁਰਦੇਵ ਜੀ ਨੇ ਆਰੰਭਕ ਪੰਕਤੀਆਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਕੀਤੀ ਹੈ ਕਿ ਇਹ ਮਨੁੱਖਾ ਜੀਵਨ ਬਹੁਤ ਦੁਰਲੱਭ ਹੈ। ਇਹ ਉਦੋਂ ਸਫਲ ਹੁੰਦਾ ਜਦੋਂ ਅਸੀਂ ਸਿਰਜਣਹਾਰ ਨਿਰੰਕਾਰ ਵਾਹਿਗੁਰੂ ਜੀ ਦੀ ਸੱਚੀ ਸਿਫਤ ਸਲਾਹ ਦੇ ਵਿੱਚ ਜੁੜਦੇ ਹਾਂ। ਸਿਫਤ ਸਲਾਹ ਵਾਸਤੇ ਸਤਿਗੁਰਾਂ ਨੇ ਵੱਖਰੇ ਵੱਖਰੇ ਸ਼ਬਦ ਵਰਤੇ ਨੇ, ਜਿਵੇਂ ਮਾਲਕ ਦੇ ਗੁਣ ਗਾਉਣੇ, ਪ੍ਰਭੂ ਦਾ ਨਾਮ ਜਪਣਾ, ਮਾਲਕ ਦੀ ਕੀਰਤੀ ਵਿੱਚ ਜੁੜਨਾ। ਅੱਜ ਸਤਿਗੁਰਾਂ ਨੇ ਸ਼ਬਦ ਵਰਤਿਆ ਹੈ ਸੋਹਿਲਾ। ਸੋਹਿਲੇ ਦਾ ਭਾਵ ਹੈ ਖੁਸ਼ੀ ਦਾ ਗੀਤ, ਆਤਮਕ ਆਨੰਦ ਬਖਸ਼ਿਸ਼ ਕਰਨ ਵਾਲਾ ਪ੍ਰਭੂ ਦੀ ਸਿਫਤ ਸਲਾਹ ਦਾ ਜਿਹੜਾ ਸੋਹਿਲਾ ਹੈ, ਜਿਹੜਾ ਖੁਸ਼ੀ ਦਾ ਗੀਤ ਹੈ, ਉਹ ਜਦੋਂ ਆਤਮਕ ਅਡੋਲਤਾ ਵਿੱਚ ਟਿਕ ਕੇ ਗਾਇਆ ਜਾਵੇ, ਸੱਚਮੁੱਚ ਮਨੁੱਖ ਨੂੰ ਅਬਨਾਸੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਹਿੰਦੁਸਤਾਨ ਦੀ ਸੰਸਕ੍ਰਿਤੀ ਅੰਦਰ ਜਦੋਂ ਵੀ ਕਿਸੇ ਕੰਨਿਆਂ ਦਾ ਵਿਆਹ ਰਚਾਇਆ ਜਾਂਦਾ, ਵਿਆਹ ਤੋਂ ਕੁਝ ਦਿਨ ਪਹਿਲਾਂ ਜਦੋਂ ਤੇਲ ਚਾੜਨ ਦੀ ਰਸਮ ਹੁੰਦੀ ਹੈ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਮਾਈਏ ਪਾਇਆ ਜਾਂਦਾ, ਉਸ ਵੇਲੇ ਘਰ ਪਰਿਵਾਰ ਵਿੱਚੋਂ ਹੀ ਚਾਚੀਆਂ ਤਾਈਆਂ ਰਲ ਮਿਲ ਕੇ ਜਿੱਥੇ ਵਿਆਹ ਵਾਲੀ ਕੰਨਿਆਂ ਦੇ ਸਿਰ ਵਿੱਚ ਤੇਲ ਪਾਉਂਦੀਆਂ ਨੇ, ਉੱਥੇ ਜਿਹੜੇ ਸੁਹਾਗ ਵਾਲੇ ਗੀਤ ਗਾਏ ਜਾਂਦੇ ਨੇ, ਉਹਨਾਂ ਗੀਤਾਂ ਨੂੰ ਵੀ ਸੋਹਿਲੇ ਕਿਹਾ ਜਾਂਦਾ ਸੀ। ਉਹ ਗੀਤ ਜਿੱਥੇ ਖੁਸ਼ੀ ਦਾ ਇਜ਼ਹਾਰ ਕਰਦੇ ਸਨ ਕਿ ਇਸ ਕੰਨਿਆਂ ਨੇ ਪਤੀ ਦੇ ਲੜ ਲੱਗ ਕੇ ਸਹੁਰੇ ਘਰ ਜਾਣਾ, ਉੱਥੇ ਆਪਣੇ ਪੇਕੇ ਘਰ ਤੋਂ ਵਿਛੋੜਾ, ਭੈਣ ਭਰਾਵਾਂ ਤੋਂ ਜਿਹੜਾ ਵਿਯੋਗ ਹੋਣਾ, ਉਹਦਾ ਇੱਕ ਵੈਰਾਗ ਵੀ ਉਹਨਾਂ ਗੀਤਾਂ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਸੀ। ਇੰਜ ਕਹਿ ਲਈਏ ਕਿ ਉਸ ਵੈਰਾਗ ਵਿੱਚੋਂ ਵੀ ਖੁਸ਼ੀ ਦਾ ਇਜ਼ਹਾਰ ਅਤੇ ਖੁਸ਼ੀ ਵਿੱਚੋਂ ਵੀ ਵੈਰਾਗ ਜਿਹੜਾ ਸੀ ਉਹ ਝਲਕਾਂ ਮਾਰਦਾ ਸੀ। ਇਸੇ ਤਰ੍ਹਾਂ ਮਾਤ ਲੋਕ ਪੇਕਾ ਘਰ ਹੈ, ਹਰ ਜੀਵ ਚਾਹੇ ਉਹ ਇਸਤਰੀ ਹੈ ਪੁਰਸ਼ ਹੈ, ਉਹ ਇੱਕ ਕੰਨਿਆਂ ਦੀ ਤਰ੍ਹਾਂ ਜਿਸ ਨੇ ਪ੍ਰਭੂ ਦੇ ਲੜ ਲੱਗਣਾ ਹੈ, ਜਿੱਥੇ ਸੰਸਾਰੀ ਪਦਾਰਥਾਂ ਤੋਂ ਉਪਰਾਮਤਾ ਦਾ ਵੈਰਾਗ, ਉੱਥੇ ਪ੍ਰਭੂ ਦੇ ਲੜ ਲੱਗਣ ਦਾ ਜਿਹੜਾ ਮਨ ਵਿੱਚ ਚਾਹ ਹੈ, ਉਸ ਨੂੰ ਵੀ ਸਤਿਗੁਰਾਂ ਨੇ ਸੋਹਿਲਾ ਕਿਹਾ। ਇਹ ਸੱਚਾ ਸੋਹਿਲਾ ਹੈ ਜਿਹੜਾ ਸੱਚਮੁੱਚ ਸਾਨੂੰ ਪ੍ਰਭੂ ਦੇ ਵਿੱਚ ਅਭੇਦ ਕਰਦਾ ਹੈ। ਸ਼ਬਦ ਲੰਬੇਰਾ ਹੋਣ ਕਰਕੇ ਭਾਵੇਂ ਬਹੁਤਾ ਵਿਸਥਾਰ ਨਹੀਂ ਕੀਤਾ ਜਾ ਸਕਦਾ, ਪਰ ਇਸ਼ਾਰੇ ਮਾਤਰ ਜਿਵੇਂ ਸਤਿਗੁਰਾਂ ਨੇ ਜਪ ਬਾਣੀ ਤੋਂ ਬਾਅਦ ਸੋਧਰ ਅਤੇ ਸੋਧਰ ਤੋਂ ਬਾਅਦ ਸੋਹਿਲਾ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤੀ ਹੈ, ਉੱਥੇ ਵੀ ਸੋਹਿਲੇ ਦਾ ਅਰਥ ਇਹੀ ਹੈ ਕਿ ਭਾਈ ਜਿਵੇਂ ਵਿਆਹ ਤੋਂ ਪਹਿਲਾਂ ਲੜਕੀ ਨੂੰ ਮਾਈਏ ਪਾਇਆ ਜਾਂਦਾ ਹੈ ਅਤੇ ਉਹਦੀਆਂ ਸਖੀਆਂ ਸਹੇਲੀਆਂ ਮਿਲ ਮਿਲ ਕੇ ਸੁਹਾਗ ਦੇ ਗੀਤ ਗਾਉਂਦੀਆਂ ਨੇ, ਉਹਨੂੰ ਅਸੀਸਾਂ ਦਿੱਤੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਸਤਸੰਗ ਸਾਡਾ ਉਹ ਇਕੱਠ ਹੈ ਜਿਹੜਾ ਪ੍ਰਭੂ ਪਤੀ ਦੇ ਲੜ ਲੱਗਣ ਤੋਂ ਪਹਿਲਾਂ ਮਾਨੋ ਸਾਨੂੰ ਪ੍ਰਭੂ ਦੇ ਮਿਲਾਪ ਵਾਲੇ, ਸੁਹਾਗ ਭਾਗ ਵਾਲੇ, ਪ੍ਰਭੂ ਦੀ ਕੀਰਤੀ ਦੇ ਜਿਹੜੇ ਸੋਹਲੇ ਨੇ ਉਹ ਇੱਥੇ ਬੈਠ ਕੇ ਗਾਉਣੇ ਨੇ। ਸਤਿਗੁਰਾਂ ਨੇ ਇਸ਼ਾਰਾ ਕੀਤਾ, ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣ ਹਾਰੋ, ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ। ਮੈਂ ਵਾਰੀ ਜਾਵਾਂ ਉਸ ਸੋਹਲੇ ਤੋਂ, ਉਸ ਗੀਤ ਤੋਂ ਜਿਹੜੇ ਪ੍ਰਭੂ ਦੀ ਸਿਫਤ ਸਲਾਹ ਦੇ ਵਿੱਚ ਗਾਏ ਜਾਂਦੇ ਨੇ। ਮੈਂ ਉਹਨਾਂ ਸੋਹਲਿਆਂ ਤੋਂ, ਉਹਨਾਂ ਸੁਹਾਗ ਭਾਗ ਸਿਫਤ ਸਲਾਹ ਵਾਲੇ ਗੀਤਾਂ ਤੋਂ ਬਲਹਾਰ ਜਾਵਾਂ ਜਿਨ੍ਹਾਂ ਨਾਲ ਸਦੀਵੀ ਤੌਰ 'ਤੇ ਸਾਨੂੰ ਆਤਮਿਕ ਸੁੱਖ ਮਿਲਦਾ। ਇਸੇ ਤਰ੍ਹਾਂ ਸਤਸੰਗ ਇਕੱਠ ਵਿੱਚ ਬੈਠ ਕੇ ਕਹਿਣਾ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ। ਇਹ ਅਸੀਸਾਂ ਮੰਗਣੀਆਂ ਨੇ ਕਿ ਸਾਡਾ ਸਾਹਿਬ ਰੂਪੀ ਕੰਤ ਨਾਲ ਸਦੀਵੀ ਮਿਲਾਪ ਜਿਹੜਾ ਉਹ ਬਣਿਆ ਰਹੇ। ਧੰਨ ਗੁਰੂ ਅਮਰਦਾਸ ਜੀ ਦਾ ਜਦੋਂ ਗੁਰੂ ਅੰਗਦ ਦੇਵ ਜੀ ਨਾਲ ਮਿਲਾਪ ਹੋਇਆ, ਗੁਰੂ ਅੰਗਦ ਦੇਵ ਜੀ ਨੇ ਕਿਰਪਾ ਕਰਕੇ ਜਦੋਂ ਗੁਰੂ ਅਮਰਦਾਸ ਜੀ ਨੂੰ ਪ੍ਰਭੂ ਨਾਲ ਜੋੜਿਆ, ਸਤਿਗੁਰਾਂ ਦੇ ਕੋਮਲ ਹਿਰਦੇ ਵਿੱਚੋਂ ਆਨੰਦ ਸਾਹਿਬ ਦੀ ਬਾਣੀ ਉਚਾਰਨ ਹੋਈ ਜਿਹਦੀਆਂ 40 ਪੌੜੀਆਂ ਨੇ। ਉਹਨਾਂ ਵਿੱਚੋਂ 2 ਪੌੜੀਆਂ ਵਿੱਚ ਸਤਿਗੁਰਾਂ ਨੇ ਸੋਹਲੇ ਦਾ ਜ਼ਿਕਰ ਕੀਤਾ। ਇਹ ਸੋਹਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਲਾ ਸਤਿਗੁਰੂ ਸੁਣਾਇਆ, ਇਹ ਤਿੰਨ ਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ, ਇੱਕ ਫਿਰੈ ਘਨੇਰੇ ਕਰੈ ਗੱਲਾਂ ਗੱਲੀ ਕਿਨੇ ਨਾ ਪਾਇਆ, ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਸਾਹਿਬ ਕਹਿੰਦੇ ਕੋਈ ਉਵੇਂ ਅਨੇਕ ਪ੍ਰਕਾਰ ਦੀਆਂ ਗੱਲਾਂ ਕਰੀ ਜਾਵੇ ਪਰ ਗੱਲਾਂ ਬਾਤਾਂ ਦੇ ਨਾਲ ਇਹ ਅਵਸਥਾ ਪ੍ਰਾਪਤ ਨਹੀਂ ਹੁੰਦੀ, ਪਰ ਜਦੋਂ ਗੁਰੂ ਦਾ ਸੋਹਣਾ ਸ਼ਬਦ ਜਿਹੜਾ ਸੋਹਲਾ ਹੈ, ਸੁਹਾਗ ਭਾਗ ਵਾਲੇ ਗੀਤ ਨੇ ਜਿਹੜੇ ਪ੍ਰਭੂ ਮਿਲਾਪ ਦੀ ਖੁਸ਼ੀ ਸਾਡੇ ਅੰਦਰ ਪ੍ਰਗਟ ਕਰਦੇ ਨੇ, ਇਹ ਸਤਿਗੁਰੂ ਨੇ ਕਿਰਪਾ ਕਰਕੇ ਜਿਸ ਜੀਵ ਨੂੰ ਸ਼ਬਦ ਰੂਪੀ ਸੋਹਲਾ ਸੁਣਾ ਦਿੱਤਾ, ਇਹ ਉਹਨਾਂ ਦੇ ਮਨ ਵਿੱਚ ਵਸਿਆ ਜਿਨ੍ਹਾਂ ਦੇ ਧੁਰ ਤੋਂ ਲਿਖੇ ਭਾਗ ਗੁਰੂ ਦੀ ਕਿਰਪਾ ਨਾਲ ਜਾਗ ਪਏ ਨੇ। ਆਪਣੇ ਯਤਨਾਂ ਨਾਲ ਨਹੀਂ, ਜਦੋਂ ਗੁਰੂ ਅਤੇ ਮਾਲਕ ਦੀ ਕਿਰਪਾ ਹੋਵੇ ਫਿਰ ਜੀਵ ਪਰਮਾਤਮਾ ਦੇ ਸੋਹਲੇ ਗਾਉਂਦਾ। ਉਵੇਂ ਤਾਂ ਅਸੀਂ ਦੁਨਿਆਵੀ ਤੌਰ 'ਤੇ ਇੱਕ ਦੂਸਰੇ ਦੀ ਉਪਮਾ ਦੇ ਸੋਹਲੇ ਗਾਉਂਦੇ ਹਾਂ, ਆਪਣੀ ਵਡਿਆਈ ਕਰਾਉਣਾ ਚਾਹੁੰਦੇ ਹਾਂ, ਪਰ ਜਦੋਂ ਜਗਿਆਸੂ ਪੂਰਨ ਤੌਰ 'ਤੇ ਪਰਮਾਤਮਾ ਦੇ ਸੋਹਲੇ ਗਾਉਣ ਲੱਗ ਪਵੇ, ਪ੍ਰਭੂ ਦੀ ਸਿਫਤ ਸਲਾਹ ਕਰਨ ਲੱਗ ਪਵੇ, ਆਪਣੇ ਆਪ ਨੂੰ ਮਨਫੀ ਕਰਕੇ ਆਖੇ ਇਹ ਸਾਚਾ ਸੋਹਲਾ ਸਾਚੇ ਘਰ ਗਾਵੋ, ਗਾਵੋ ਤਾਂ ਸਦਾ ਸੋਹਲਾ, ਉਹ ਪ੍ਰਭੂ ਦਾ ਸਿਫਤ ਸਲਾਹ ਵਾਲਾ ਗੀਤ ਜਿਹੜਾ ਇੱਕ ਦੋ ਦਿਨ ਨਹੀਂ ਹਮੇਸ਼ਾ ਗਾਉਣਾ, ਅਤੇ ਉਹ ਗੁਰੂ ਦੀ ਕਿਰਪਾ ਦੇ ਨਾਲ ਹੀ ਗਾਇਆ ਜਾ ਸਕਦਾ। ਸਤਿਗੁਰੂ ਜਿਹਦੇ ਅੰਦਰ ਇਹ ਸੋਹਲਾ, ਇਹ ਸਿਫਤ ਸਲਾਹ ਦਾ ਗੀਤ ਵਸਾ ਦਿੰਦੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਿਰਣੈ, ਨਾਨਕ ਭਉ ਜਲ ਪਾਰ ਪਰੇ ਜੋ ਗਾਵੈ ਪ੍ਰਭ ਕੇ ਗੀਤ। ਕਈ ਵਾਰ ਅਸੀਂ ਬਾਣੀ ਨੂੰ ਦੁਨਿਆਵੀ ਗੀਤ ਸਮਝਦੇ ਹਾਂ, ਲੋਕ ਜਾਣੈ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਇਹ ਦੁਨਿਆਵੀ ਗੀਤ ਨਹੀਂ, ਇਹ ਤਾਂ ਪ੍ਰਭੂ ਦੇ ਗੀਤ ਨੇ, ਇਹ ਤਾਂ ਪ੍ਰਭੂ ਦੇ ਸੋਹਲੇ ਨੇ, ਇਹ ਤਾਂ ਮਾਲਕ ਦੀ ਵਡਿਆਈ ਹੈ, ਇਹ ਤਾਂ ਬ੍ਰਹਮ ਦੀ ਵਿਚਾਰ ਹੈ। ਅੱਜ ਵੀ ਜੇ ਕਿਤੇ ਸਾਡੇ ਘਰਾਂ ਵਿੱਚ ਜਦੋਂ ਬੱਚੇ ਬੱਚੀਆਂ ਦੇ ਆਨੰਦ ਕਾਰਜ ਹੁੰਦੇ ਨੇ, ਜੇ ਕਿਤੇ ਸੱਚਮੁੱਚ ਪੰਜਾਬ ਦਾ ਜਾਂ ਸਿੱਖੀ ਵਾਲਾ ਸੱਭਿਆਚਾਰ ਅਪਣਾਉਣਾ ਹੋਵੇ ਤਾਂ ਵਿਆਹਾਂ ਸਮੇਂ ਵੀ ਗੁਰਬਾਣੀ ਦਾ ਕੀਰਤਨ ਕਰਾਓ, ਢਾਡੀ ਜਥੇ ਸੱਦੋ, ਪਰ ਜਦੋਂ ਦੁਨਿਆਵੀ ਤੌਰ 'ਤੇ ਲੋਕ ਵਿਆਹਾਂ ਸ਼ਾਦੀਆਂ ਦੇ ਸਮੇਂ ਲੱਚਰ ਅਖਾੜੇ ਲਾਉਂਦੇ ਨੇ, ਅਤੇ ਅੱਜ ਜੋ ਕੁਝ ਸਾਡੀ ਸੰਸਕ੍ਰਿਤੀ ਵਿੱਚ ਵਿਗਾੜ ਆ ਚੁੱਕਾ ਉਹ ਕਿਸੇ ਤੋਂ ਵੀ ਕੋਈ ਗੁੱਝਾ ਨਹੀਂ, ਹਰ ਇੱਕ ਮਜਬੂਰ ਹੋ ਗਿਆ ਪਰ ਵਸ ਕਿਸੇ ਦਾ ਨਹੀਂ ਚੱਲਦਾ। ਵੇਖੋ ਵੇਖੀ ਵੀ ਅਸੀਂ ਅਮੀਰ ਹਾਂ, ਜੇ ਫਲਾਣੇ ਦਾ ਅਖਾੜਾ ਨਾ ਲਾਇਆ ਤਾਂ ਗੱਲ ਨਹੀਂ ਬਣਨੀ, ਪਰ ਉਹ ਅਖਾੜੇ ਸਾਡੇ ਸੱਭਿਆਚਾਰ ਦਾ ਘਾਣ ਕਰੀ ਜਾ ਰਹੇ ਨੇ। ਵਿਆਹਾਂ ਸਮੇਂ ਵੀ ਗੁਰੂ ਦੀਆਂ ਅਸੀਸਾਂ ਲਿਆ ਕਰੋ, ਵਿਆਹਾਂ ਸਮੇਂ ਵੀ ਗੁਰਬਾਣੀ ਦਾ ਕੀਰਤਨ ਢਾਡੀ ਜਥਿਆਂ ਪਾਸੋਂ ਇਤਿਹਾਸ ਕਵੀਸ਼ਰੀ ਜਥੇ ਸੱਦ ਕੇ ਗੁਰੂ ਕੇ ਇਤਿਹਾਸ ਦੀ ਉਪਮਾ ਗਵਾ ਲਿਆ ਕਰੋ, ਤਾਂ ਕਿ ਸਾਡਾ ਕਲਚਰ ਜਿਹੜਾ ਹੈ ਉਹ ਬਚਿਆ ਰਹੇ। ਜਿਹਨੂੰ ਅੱਜ ਅਸੀਂ ਆਪਣਾ ਸੱਭਿਆਚਾਰ ਕਹਿੰਦੇ ਹਾਂ, ਇਹ ਤਾਂ ਇੱਕ ਗਿਰੇ ਹੋਏ ਲੋਕਾਂ ਦਾ ਵੀ ਸੱਭਿਆਚਾਰ ਨਹੀਂ ਹੋ ਸਕਦਾ। ਜਿਹੜੇ ਨਾਸਤਿਕ ਲੋਕ ਨੇ, ਬੇਮੁੱਖ ਲੋਕ ਨੇ, ਜੇ ਉਹਨਾਂ ਨੂੰ ਵੀ ਪੁੱਛੋ ਤਾਂ ਉਹ ਵੀ ਕਹਿੰਦੇ ਨੇ ਆ ਜੋ ਅਸ਼ਲੀਲ ਲੱਚਰਪੁਣਾ ਅੱਜ ਚੱਲ ਪਿਆ, ਇਹਨੂੰ ਤਾਂ ਸੁਣ ਕੇ ਕਈ ਵਾਰ ਅੰਦਰ ਕਾਂਬਾ ਛਿੜ ਜਾਂਦਾ ਹੈ। ਸਤਿਗੁਰੂ ਕਿਰਪਾ ਕਰਨ ਸਾਨੂੰ ਖੁਸ਼ੀ ਗਮੀ ਸਮੇਂ ਪ੍ਰਭੂ ਦੇ ਸੋਹਲੇ ਗਾਉਣ ਦਾ ਸੁਭਾਗ ਪ੍ਰਾਪਤ ਹੋਵੇ। ਜਿਹੜੇ ਸੋਹਲੇ ਧੰਨ ਗੁਰੂ ਅਮਰਦਾਸ ਜੀ ਨੇ ਗਾਏ ਨੇ, ਤੈਂ ਪੜ੍ਹਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ, ਨੈਣ ਬੈਣ ਮੋਂ ਇੱਕ ਇੱਕ ਦੋਏ ਠਾਏ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੈ ਲੀਣੋ, ਤੀਸ ਇੱਕ ਅਰ ਪੰਜ ਸਿੱਧ ਪੈਂਤੀਸ ਨਖੀਣੋ, ਇੱਕੋ ਜੇ ਲਾਖ ਲੱਖੋਂ ਅਲੱਖ ਹੈ ਇੱਕ ਇੱਕ ਕਰ ਵਰਨਿਓ, ਗੁਰ ਅਮਰਦਾਸ ਜਾਲਪ ਭਣੈ ਤੂੰ ਇੱਕ ਲੋੜੈ ਇੱਕ ਮੰਨਿਓ। ਹੇ ਗੁਰੂ ਅਮਰਦਾਸ ਜੀ, ਤੁਸੀਂ ਸੁਪਨਾ ਵੀ ਇੱਕ ਦਾ ਲਿਆ, ਤੁਸੀਂ ਜਾਗਦਿਆਂ ਵੀ ਇੱਕ ਨੂੰ ਸਿਮਰਿਆ, ਤੁਸੀਂ ਅੱਖਾਂ ਨਾਲ ਇੱਕ ਨੂੰ ਵੇਖਿਆ, ਕੰਨਾਂ ਨਾਲ ਇੱਕ ਨੂੰ ਸੁਣਿਆ, ਇੱਕ ਦੀ ਉਪਮਾ ਕੀਤੀ, ਤੁਹਾਡੇ ਹਰ ਖੁਸ਼ੀ ਗਮੀ ਦੇ ਕਾਰਜ ਵਿੱਚ ਇੱਕ ਹੀ ਸ਼ਾਮਿਲ ਹੋਇਆ। ਇਸੇ ਕਰਕੇ ਮੇਰੇ ਸਤਿਗੁਰੂ ਪਾਵਨ ਬਾਣੀ ਵਿੱਚ ਬਚਨ ਕਰਦੇ ਨੇ, ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਅਤੇ ਅੱਜ ਵਿਆਹਾਂ ਸਮੇਂ ਭਾਵੇਂ ਲੱਖਾਂ ਵਾਰ ਆਪਾਂ ਕਾਰਡ ਛਪਾ ਕੇ ਇਹ ਪੰਗਤੀਆਂ ਲਿਖ ਲਈਏ, ਪਰ ਜਿਹੜੇ ਲੱਚਰ ਅਖਾੜੇ ਲੱਗਦੇ ਨੇ ਕਿ ਉਹਨਾਂ ਅਖਾੜਿਆਂ ਸਮੇਂ ਪਰਮਾਤਮਾ ਅੰਗ ਸੰਗ ਹੋ ਕੇ ਸਾਡੇ ਕਾਰਜ ਨੂੰ ਸਵਾਰਨ ਵਾਸਤੇ ਆਵੇਗਾ? ਉੱਥੋਂ ਤੇ ਪਰਮਾਤਮਾ ਕੋਹਾਂ ਦੂਰ ਹੋਵੇਗਾ, ਕਿਉਂਕਿ ਅਸੀਂ ਪਰਮਾਤਮਾ ਨੂੰ ਗੁਰੂ ਨੂੰ ਸਿਮਰਦੇ ਨਹੀਂ, ਚੇਤੇ ਹੀ ਨਹੀਂ ਕਰਦੇ। ਜਿਸ ਸੋਹਲੇ ਦੇ ਰਾਹੀਂ, ਜਿਸ ਸੁਹਾਗ ਭਾਗ ਵਾਲੇ ਆਤਮਕ ਖੁਸ਼ੀਆਂ ਭਰੇ ਜਿਹੜੇ ਗੀਤ ਨੇ ਪ੍ਰਭੂ ਦੀ ਸਿਫਤ ਸਲਾਹ ਵਾਲੇ, ਉਹਨਾਂ ਨੂੰ ਗਾਇਆ, ਜਿਸ ਤਰ੍ਹਾਂ ਦੀ ਅਵਸਥਾ ਬਣਦੀ ਹੈ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਜੀ ਨੇ। ਵੇਖੋ, ਸੱਤਵੇਂ ਦਹਾਕੇ ਵਿੱਚ ਉਹ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆਏ, ਅਤੇ ਜਦੋਂ ਉਹਨਾਂ ਦੇ ਅੰਦਰ ਇਹ ਆਤਮਕ ਹੁਲਾਰਾ ਆਇਆ ਉਸ ਵੇਲੇ, ਕਿਉਂਕਿ 62 ਸਾਲ ਦੀ ਉਮਰ ਵਿੱਚ ਉਹ ਗੁਰੂ ਕੀ ਸ਼ਰਨ ਆਉਂਦੇ ਨੇ, ਅਤੇ 12 ਸਾਲ ਗੁਰੂ ਦਰ 'ਤੇ ਗਾਗਰ ਢੋ ਕੇ ਸੇਵਾ ਕੀਤੀ, ਇੰਜ ਕਹਿ ਲਈਏ 74 ਸਾਲ ਦੀ ਉਮਰ ਦੇ ਵਿੱਚ ਬਜ਼ੁਰਗ ਬਾਬੇ ਗੁਰੂ ਅਮਰਦਾਸ ਜੀ ਦੇ ਹਿਰਦੇ ਵਿੱਚ ਇਹ ਆਨੰਦ ਦੇ ਹੁਲਾਰੇ ਪੈਦਾ ਹੋਏ, ਜੋ ਸਾਡੇ ਲਈ ਪ੍ਰੇਰਣਾ ਦਾ ਸਰੋਤ ਕਿ ਕਿਸੇ ਵੇਲੇ ਵੀ ਕਿਸੇ ਅਵਸਥਾ ਦੇ ਵਿੱਚ ਵੀ ਜਦੋਂ ਸਾਡੀ ਸੁਰਤ ਨਿਰੰਕਾਰ ਨਾਲ ਜੁੜ ਜਾਵੇ ਅਤੇ ਇਹ ਆਤਮਕ ਖੇੜਾ ਉਸ ਅਵਸਥਾ ਦੇ ਵਿੱਚ ਵੀ ਸਾਡੇ ਅੰਦਰ ਪ੍ਰਗਟ ਹੋ ਸਕਦਾ, ਭਾਵੇਂ ਬਾਲ ਅਵਸਥਾ ਹੋਵੇ, ਭਾਵੇਂ ਤਰਨ ਅਵਸਥਾ ਅਤੇ ਭਾਵੇਂ ਬਜ਼ੁਰਗ। ਗੁਰੂ ਅਮਰਦਾਸ ਜੀ ਨੇ ਉਸ ਸੋਹਲੇ ਦਾ ਜ਼ਿਕਰ ਕੀਤਾ, ਆਓ ਬੜੇ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਕੀ ਬਾਣੀ ਦੇ ਪਵਿੱਤਰ ਸ਼ਬਦ ਦੀ ਵਿਚਾਰ ਸਰਵਣ ਕਰੀਏ।
ਸਤਨਾਮ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਤੀਜਾ।
ਇਹ ਪਾਵਨ ਬਚਨ ਤੀਸਰੇ ਗੁਰਦੇਵ ਗੁਰਮੁਖ ਬੁੱਢੇ ਕਦੇ ਨਾਹੀ ਜਿੰਨਾ ਅੰਤਰ ਸੁਰਤ ਗਿਆਨ, ਕਿਆ ਸਲਾਹੀ ਸੱਚੇ ਪਾਤਸ਼ਾਹ, ਜਾਂ ਤੂੰ ਸੁਗੜ ਸੁਜਾਨ, ਝੱਖੜ ਵਾਓ ਨਾ ਡੋਲਈ ਪਰਬਤ ਮੇਰਾਣ। ਧੰਨ ਧੰਨ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ ਹਨ।
ਸ਼ਬਦ ਸੱਚੈ ਸੱਚ ਸੋਹੇਲਾ, ਜਿੱਥੇ ਸੱਚੇ ਕਾ ਹੋਏ ਵਿਚਾਰੋ ਰਾਮ।
ਹੇ ਭਾਈ, ਜਿਸ ਮਨੁੱਖ ਦੇ ਹਿਰਦੇ ਘਰ ਵਿੱਚ ਗੁਰੂ ਦੇ ਸੱਚੇ ਸ਼ਬਦ ਦੁਆਰਾ ਪਰਮਾਤਮਾ ਦੀ ਸੱਚੀ ਸਿਫਤ ਸਲਾਹ ਦਾ ਸੋਹਲਾ ਗਾਇਆ ਜਾਂਦਾ, ਜਿੱਥੇ ਸੱਚੇ ਪ੍ਰਭੂ ਦੇ ਗੁਣਾਂ ਦੀ ਹਿਰਦੇ ਘਰ ਵਿੱਚ ਵਿਚਾਰ ਹੁੰਦੀ ਹੈ, ਜਦੋਂ ਵੀ ਕਿਤੇ ਕਿਸੇ ਇਕੱਠ ਵਿੱਚ ਬੈਠੋ, ਸੱਥਾਂ ਵਿੱਚ ਬੈਠੋ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਪਰਮਾਤਮਾ ਦੀਆਂ ਗੱਲਾਂ ਬਾਤਾਂ ਕਰਿਆ ਕਰੋ, ਪ੍ਰਭੂ ਦੇ ਸੋਹਲੇ ਗਾਇਆ ਕਰੋ, ਮਾਲਕ ਦੇ ਗੁਣਾਂ ਦਾ ਹੀ ਉੱਥੇ ਉਚਾਰਨ ਕਰਿਆ ਕਰੋ ਤਾਂ ਕਿ ਸਾਡਾ ਜਿਹੜਾ ਜੀਵਨ ਹੈ ਉਹ ਸਫਲ ਹੋ ਸਕੇ। ਕਹਿੰਦੇ ਇੱਕ ਵਾਰ ਇੱਕ ਬਜ਼ੁਰਗ ਆਪਣੇ ਪੋਤਰੇ ਨੂੰ ਆਪਣੀ ਉਂਗਲ ਨਾਲ ਲਾ ਕੇ ਜਦੋਂ ਤੁਰਿਆ ਜਾ ਰਿਹਾ ਸੀ ਤੇ ਪੋਤਰਾ ਕਹਿਣ ਲੱਗਾ, ਬਾਪੂ ਵਾਟ ਬੜੀ ਲੰਮੀ ਹੈ, ਕਿਵੇਂ ਤੈਅ ਕਰਾਂਗੇ? ਤੇ ਬਾਪੂ ਬੜਾ ਸਿਆਣਾ ਸੀ, ਕਹਿਣ ਲੱਗਾ ਵੀ ਅੱਧੀ ਵਾਟ ਮੈਂ ਤੈਨੂੰ ਚੁੱਕ ਲਵਾਂਗਾ ਤੇ ਅੱਧੀ ਵਾਟ ਤੂੰ ਮੈਨੂੰ ਚੁੱਕ ਲਵੀਂ। ਪੋਤਰਾ ਹੱਸ ਪਿਆ, ਕਹਿਣ ਲੱਗਾ, ਬਾਪੂ ਵੀ ਤੂੰ ਮੈਨੂੰ ਚੁੱਕ ਕੇ ਤੁਰੇਂਗਾ ਇਹ ਗੱਲ ਤਾਂ ਸਮਝ ਆਵੇਗੀ, ਪਰ ਮੈਂ ਤੈਨੂੰ ਚੁੱਕ ਕੇ ਕਿਵੇਂ ਤੁਰਾਂਗਾ, ਮੈਂ ਤੇ ਬੱਚਾ। ਕਹਿਣ ਲੱਗੇ, ਨਹੀਂ, ਅਸੀਂ ਇੱਕ ਦੂਜੇ ਨੂੰ ਚੁੱਕਣਾ ਕੋਈ ਨਹੀਂ, ਅੱਧੀ ਵਾਟ ਮੈਂ ਤੈਨੂੰ ਗੱਲਾਂ ਬਾਤਾਂ ਸੁਣਾਈ ਜਾਵਾਂਗਾ ਤੇ ਅੱਧੀ ਵਾਟ ਤੂੰ ਗੱਲਾਂ ਬਾਤਾਂ ਸੁਣਾਈ ਜਾਈਂ ਤੇ ਸਾਡਾ ਸਫ਼ਰ ਸੌਖਾ ਤੈਅ ਹੋ ਜਾਵੇਗਾ। ਪਿੱਛੇ ਕੋਈ ਸਿਆਣਾ ਤੁਰਿਆ ਆ ਰਿਹਾ ਸੀ, ਕਹਿਣ ਲੱਗਾ ਵੀ ਗੱਲਾਂ ਬਾਤਾਂ ਕਰਿਓ, ਪਰ ਗੱਲਾਂ ਬਾਤਾਂ ਮੰਜ਼ਿਲ ਦੀਆਂ ਕਰਿਓ, ਕਿਤੇ ਹੋਰ ਨਾ ਸ਼ੁਰੂ ਕਰ ਲਿਓ ਵੀ ਤੁਹਾਨੂੰ ਮੰਜ਼ਿਲ ਹੀ ਭੁੱਲ ਜਾਏ। ਗੱਲਾਂ ਕਰਿਓ, ਇੱਕ ਦੂਜੇ ਨੂੰ ਗੱਲਾਂ ਬਾਤਾਂ ਸੁਣਾਇਓ, ਪਰ ਜਿੱਥੇ ਪਹੁੰਚਣਾ ਹੈ ਨਾ ਉਸ ਮੰਜ਼ਿਲ ਦੀਆਂ ਗੱਲਾਂ ਕਰਿਓ। ਇਸੇ ਕਰਕੇ ਸਾਹਿਬ ਸਾਨੂੰ ਸੁਚੇਤ ਕਰਦੇ ਨੇ, ਜਾਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੈ ਬਸੇਰਾ, ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏ ਗੋ ਫੇਰਾ। ਜੇ ਕਿਤੇ ਜੀਵਨ ਦੇ ਇਸ ਪੰਧ ਵਿੱਚ ਕਰਤੇ ਪੁਰਖ ਵਾਹਿਗੁਰੂ ਦੀਆਂ ਗੱਲਾਂ ਕਰਨੀਆਂ ਸਾਨੂੰ ਆ ਜਾਣ, ਉਹਦੇ ਗੁਣਾਂ ਦੀ ਵਿਚਾਰ ਕਰਨੀ ਆ ਜਾਵੇ ਜਿੱਥੇ ਵੀ ਆਪਾਂ ਬੈਠੀਏ, ਤੇ ਸਮਝ ਲੈਣਾ ਸਾਡਾ ਜੀਵਨ ਦਾ ਪੰਧ ਵੀ ਸੌਖਾ ਤੈਅ ਹੋ ਜਾਵੇਗਾ ਤੇ ਅਸੀਂ ਆਪਣੀ ਮੰਜ਼ਿਲ ਤੋਂ ਭਟਕਾਂਗੇ ਵੀ ਨਹੀਂ। ਇਸ ਕਰਕੇ ਧੰਨ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ, ਜਿੱਥੇ ਸੱਚੇ ਪ੍ਰਭੂ ਦੇ ਗੁਣਾਂ ਦੀ ਵਿਚਾਰ ਹੋਵੇ, ਜਿੱਥੇ ਮਾਲਕ ਦੇ ਸਿਫਤ ਸਲਾਹ ਦੇ ਸੋਹਲੇ ਰੂਪੀ ਗੀਤ ਗਾਏ ਜਾਂਦੇ ਹੋਣ।
ਹਉ ਮੈਂ ਸਭ ਕਿਲ ਵਿਖ ਕਾਟੇ, ਸਾਚ ਰੱਖਿਆ ਉਰ ਧਾਰੇ ਰਾਮ।
ਜਿਨ੍ਹਾਂ ਨੇ ਸੱਚੇ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ, ਸੱਚੇ ਪ੍ਰਭੂ ਦੇ ਸਿਫਤ ਸਲਾਹ ਦੇ ਸੋਹਲੇ ਗਾਏ ਗੁਣਾਂ ਦੀ ਵਿਚਾਰ ਕੀਤੀ, ਉਹਨਾਂ ਦੇ ਹਿਰਦੇ ਵਿੱਚੋਂ ਹਉਮੈ ਦਾ ਵੱਡਾ ਰੋਗ ਵੀ ਦੂਰ ਹੋ ਜਾਂਦਾ ਤੇ ਹਉਮੈ ਦੇ ਕਾਰਨ ਕੀਤੇ ਹੋਏ ਕਿਲ ਵਿਖ ਪਾਪ ਇਹ ਵੀ ਕੱਟੇ ਜਾਂਦੇ ਨੇ। ਇਹੀ ਕਾਰਨ ਕਿ ਸਤਿਗੁਰਾਂ ਨੇ ਪਾਵਨ ਬਾਣੀ ਵਿੱਚ ਸਪਸ਼ਟ ਕੀਤਾ, ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ। ਹਉਮੈ ਲੰਮਾ ਰੋਗ ਹੈ, ਲੰਮੀ ਬਿਮਾਰੀ ਹੈ, ਦੀਰਘ ਰੋਗ ਹੈ, ਪਰ ਇਹ ਲਾ ਇਲਾਜ ਨਹੀਂ ਵੀ ਆਪਾਂ ਕਹੀਏ ਵੀ ਇਹਦਾ ਇਲਾਜ ਹੀ ਕੋਈ ਨਹੀਂ। ਇਹ ਲੰਮਾ ਰੋਗ ਤਾਂ ਹੋ ਸਕਦਾ, ਲੰਮੀ ਬਿਮਾਰੀ ਤਾਂ ਹੋ ਸਕਦੀ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ, ਅਤੇ ਸਤਿਗੁਰਾਂ ਨੇ ਨਾਲ ਇਹਦਾ ਦਾਰੂ ਇਹਦੀ ਦਵਾਈ ਵੀ ਦੱਸੀ ਹੈ। ਉਹ ਕੀ ਕਿ ਜੇ ਮਨੁੱਖ ਮੈਂ ਛੱਡ ਕੇ ਤੂੰ ਤੂੰ ਕਰਨ ਲੱਗ ਪਵੇ, ਤਾਂ ਬਸ ਸਮਝ ਲੈਣਾ ਕਿ ਜਿਵੇਂ ਸਿਆਣਾ ਵੈਦ ਜ਼ਹਿਰ ਤੋਂ ਵੀ ਦਵਾਈ ਤਿਆਰ ਕਰਕੇ ਉਹਨੂੰ ਅੰਮ੍ਰਿਤ ਬਣਾ ਦਿੰਦਾ ਹੈ ਨਾ, ਸਾਡੀ ਹਉਮੈ ਵੀ ਜਦੋਂ ਸਵੈ ਮਾਨਤਾ ਦੇ ਵਿੱਚ ਬਦਲੇਗੀ ਤਾਂ ਇਹੀਓ ਦਵਾਈ ਬਣ ਕੇ ਸਾਡੇ ਜੀਵਨ ਦਾ ਕਲਿਆਣ ਕਰ ਦੇਵੇਗੀ। ਬਸ ਮੈਂ ਨੂੰ ਤੂੰ ਤੂੰ ਦੇ ਵਿੱਚ ਬਦਲਣਾ। ਕਬੀਰ ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ ਜਦ ਦੇਖੋ ਤਤ ਤੂੰ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਕਹੇ ਨਾਨਕ ਸੁਣੋ ਜਨੋ ਇਤ ਸੰਜਮ ਦੁੱਖ ਜਾਏ। ਜੇ ਕਿਤੇ ਆਹ ਸੰਜਮ ਰੱਖ ਲਈਏ, ਆਹ ਪਰਹੇਜ ਕਰ ਲਈਏ, ਤੇ ਸੱਚਮੁੱਚ ਹਉਮੈ ਦਾ ਦੁੱਖ ਵੀ ਜਿਹੜਾ ਰੋਗ ਹੈ ਅੰਦਰੋਂ ਖਤਮ ਹੋ ਜਾਂਦਾ।
ਸੱਚ ਰੱਖਿਆ ਉਰ ਧਾਰੇ, ਦੁੱਤਰ ਤਾਰੇ ਫਿਰ ਭਵ ਜਲ ਤਰਨ ਨਾ ਹੋਈ।
ਜਿਨ੍ਹਾਂ ਨੇ ਸਦਾ ਥਿਰ ਪਰਮਾਤਮਾ ਨੂੰ ਹਿਰਦੇ ਵਿੱਚ ਧਾਰਨ ਕੀਤਾ ਹੈ, ਉਹ ਨਾ ਤਰਿਆ ਜਾਣ ਵਾਲਾ ਭਵ ਸਾਗਰ ਪਾਰ ਕਰ ਲੈਂਦੇ ਨੇ। ਫਿਰ ਉਹਨਾਂ ਨੂੰ ਵਾਰ ਵਾਰ ਇਹ ਭਉ ਜਲ ਤਰਨ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਹ ਭਵ ਸਾਗਰ ਤੋਂ ਪਾਰ ਹੋ ਕੇ ਆਪਣੀ ਮੰਜ਼ਿਲ ਦੇ ਉੱਪਰ ਪਹੁੰਚ ਜਾਂਦੇ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ। ਸਤਿਗੁਰਾਂ ਨੇ ਪਾਵਨ ਬਾਣੀ ਵਿੱਚ ਸਪਸ਼ਟ ਕੀਤਾ ਕਿ ਭਵ ਜਲ ਬਿਨ ਸ਼ਬਦ ਹੈ ਕਿਉਂ ਤਰੀਐ। ਗੁਰੂ ਦੇ ਸ਼ਬਦ ਤੋਂ ਬਿਨਾਂ ਭਵ ਸਾਗਰ ਨਹੀਂ ਤਰਿਆ ਜਾ ਸਕਦਾ। ਜਦੋਂ ਯੋਗੀਆਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਪ੍ਰਸ਼ਨ ਕੀਤਾ, ਬਾਬਾ ਤੁਸੀਂ ਕਹਿੰਦੇ ਹੋ ਸ਼ਮੇਰ ਦੇ ਸਿਖਰ ਤੋਂ ਉੱਤਰ ਆਓ ਥੱਲੇ, ਘਰਾਂ ਨੂੰ ਪਰਤ ਜਾਓ, ਕਿਰਤ ਕਰੋ, ਪਰਿਵਾਰਾਂ ਵਿੱਚ ਰਹੋ, ਕਿਉਂਕਿ ਤੁਸੀਂ ਧਾਰਮਿਕ ਆਗੂ ਹੋ, ਇੱਕ ਮਲਾਹ ਦੀ ਤਰ੍ਹਾਂ ਹੋ, ਅਤੇ ਜੇ ਮਲਾਹ ਹੀ ਬੇੜੀ ਵਿੱਚੋਂ ਛਾਲ ਮਾਰ ਕੇ ਕਿਨਾਰੇ 'ਤੇ ਚੱਲਿਆ ਜਾਵੇ ਤਾਂ ਮੁਸਾਫਰਾਂ ਦਾ ਕੀ ਬਣੇਗਾ? ਉਹਨਾਂ ਨੂੰ ਧਾਰਮਿਕ ਆਗੂ ਨਹੀਂ ਮੰਨਣਾ ਚਾਹੀਦਾ ਜਿਹੜੇ ਘਰ ਛੱਡ ਕੇ ਜੰਗਲਾਂ ਵਿੱਚ ਚਲੇ ਗਏ ਨੇ, ਆਸ਼ਰਮਾਂ ਵਿੱਚ ਬੈਠ ਗਏ ਨੇ, ਜਿਨ੍ਹਾਂ ਨੇ ਪਰਬਤਾਂ ਦੀਆਂ ਚੋਟੀਆਂ 'ਤੇ ਆਸਣ ਲਾ ਲਏ ਨੇ। ਸਾਹਿਬ ਕਹਿਣ ਲੱਗੇ, ਉਹ ਤਾਂ ਸਿੱਧ ਛੱਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ, ਉਹ ਆਗੂ ਹੀ ਕਾਹਦਾ। ਕਿਸੇ ਦੀ ਬਰਾਤ ਆਪਾਂ ਜਾ ਰਹੇ ਹੋਈਏ ਅਤੇ ਇੱਕਦਮ ਬਰਾਤ ਵਿੱਚੋਂ ਲਾੜਾ ਭੱਜ ਜਾਵੇ ਅਤੇ ਬਰਾਤੀਆਂ ਦਾ ਕੀ ਬਣੇਗਾ? ਸਾਹਿਬ ਕਹਿਣ ਲੱਗੇ, ਜੇ ਬੇੜੀ ਵਿੱਚੋਂ ਮਲਾਹ ਛਾਲ ਮਾਰ ਦੇਵੇ ਵੀ ਮੈਂ ਨਹੀਂ ਇਹ ਬੇੜੀ ਚਲਾਉਣੀ ਅਤੇ ਮੁਸਾਫਰ ਤਾਂ ਡੁੱਬਣੇ ਡੁੱਬਣੇ ਨੇ। ਉਹਨਾਂ ਨੂੰ ਧਾਰਮਿਕ ਆਗੂ ਨਾ ਮੰਨਿਓ ਜਿਹੜੇ ਘਰ ਛੱਡ ਕੇ, ਕਿਰਤ ਛੱਡ ਕੇ, ਬੱਚੇ ਛੱਡ ਕੇ ਭਗੌੜੇ ਹੋ ਗਏ ਨੇ। ਸਾਹਿਬ ਕਹਿਣ ਲੱਗੇ, ਉੱਤਰ ਆਓ ਪਰਬਤਾਂ ਤੋਂ ਥੱਲੇ, ਘਰਾਂ ਵਿੱਚ ਰਹਿ ਕੇ ਲੋਕਾਂ ਨੂੰ ਜੀਵਨ ਜੋ ਕੇ ਦੱਸੋ, ਲਹਿਰਾਂ ਨਾਲ ਮੱਥਾ ਲਾਓ, ਉਤਰਾ ਚੜਾ, ਦੁੱਖ ਸੁੱਖ ਮੁਸੀਬਤਾਂ ਦਾ ਸਾਹਮਣਾ ਕਰੋ। ਅਪਦਾ ਕਾ ਮਾਰਿਆ ਗ੍ਰਹਿ ਤੇ ਨੱਸਦਾ, ਘਰ ਕੰਮ ਕਰਨਾ ਪੈਣਾ ਤੇ ਬਿਪਤਾਵਾਂ ਦਾ ਮਾਰਿਆ ਕਹਿਣ ਲੱਗਾ ਮੈਂ ਤਿਆਗੀ ਤੇ ਵਿਰਾਗੀ ਬਣ ਗਿਆ, ਇਹ ਕੋਈ ਧਰਮ ਨਹੀਂ ਹੈ। ਜੋਗੀਆਂ ਨੇ ਅਗਲਾ ਪ੍ਰਸ਼ਨ ਕਰ ਦਿੱਤਾ, ਕਹਿਣ ਲੱਗੇ ਜੇ ਘਰਾਂ ਵਿੱਚ ਆਵਾਂਗੇ ਤੇ ਭਵ ਸਾਗਰ ਤਰਾਂਗੇ ਕਿਵੇਂ? ਤੇ ਮੇਰੇ ਸਤਿਗੁਰੂ ਜੀ ਨੇ ਉੱਥੇ ਜਿਹੜੀ ਜੁਗਤੀ ਦੱਸੀ ਉਹ ਸਿੱਧ ਗੋਸ਼ਟ ਬਾਣੀ ਵਿੱਚ ਜਿਹੜੇ ਪ੍ਰਸ਼ਨ ਉੱਤਰ ਹੋਏ ਉਹਨਾਂ ਵਿੱਚ ਅੰਕਿਤ ਹੈ। ਪ੍ਰਸ਼ਨ ਇਹ ਸੀ, ਦੁਨੀਆਂ ਸਾਗਰ ਦੁੱਤਰ ਕਈਐ, ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੈ ਔਧੂ ਨਾਨਕ, ਦਿਓ ਸੱਚਾ ਵਿਚਾਰੋ। ਤੇ ਸਾਹਿਬ ਨੇ ਉੱਤਰ ਦਿੱਤਾ, ਕਹਿਣ ਲੱਗੇ ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈ ਸਾਣੇ। ਜਿਵੇਂ ਕਮਲ ਦਾ ਫੁੱਲ ਚਿੱਕੜ ਵਿੱਚ ਉੱਗ ਕੇ ਨਿਰਲੇਪ ਰਹਿੰਦਾ, ਪਰ ਚਿੱਕੜ ਤੋਂ ਵੱਖ ਤੇ ਨਹੀਂ ਨਾ ਹੁੰਦਾ। ਜੇ ਚਿੱਕੜ ਤੋਂ ਵੱਖ ਹੋ ਜਾਵੇ ਤੇ ਸੁੱਕ ਜਾਣਾ ਉਹਨੇ। ਜੇ ਗ੍ਰਿਸਤ ਮਾਰਗ ਦੀਆਂ ਜ਼ਿੰਮੇਵਾਰੀਆਂ ਮੋਹ ਮਾਇਆ ਸੱਚਮੁੱਚ ਤੁਸੀਂ ਚਿੱਕੜ ਵੀ ਸਮਝਦੇ ਹੋ ਤੇ ਕਮਲ ਦੇ ਫੁੱਲ ਵਾਂਗ ਰਵੋ ਚਿੱਕੜ ਵਿੱਚ ਤੇ ਰੱਖੋ ਆਪਣੇ ਆਪ ਨੂੰ ਨਿਰਲੇਪ, ਪਰ ਤੁਹਾਡੀ ਤੇ ਇਹ ਹਾਲਤ ਕਿ ਜਿਵੇਂ ਕਮਲ ਫੁੱਲ ਕਵੇ ਵੀ ਮੇਰੀਆਂ ਜੜ੍ਹਾਂ ਕੱਟ ਦਿਓ, ਚਿੱਕੜ ਨਾਲੋਂ ਮੈਨੂੰ ਵੱਖ ਕਰ ਦਿਓ, ਉਹ ਤੇ ਸੁੱਕ ਜਾਵੇਗਾ। ਰਹਿਣਾ ਚਿੱਕੜ ਵਿੱਚ ਹੀ ਹੈ, ਪਰ ਰੱਖਣਾ ਆਪਣੇ ਆਪ ਨੂੰ ਨਿਰਲੇਪ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈ ਸਾਣੇ। ਹੁਣ ਤਰਨਾ ਤੇ ਪਾਣੀ ਤੇ ਹੀ ਹੈ ਨਾ, ਕਦੇ ਕੋਈ ਸੁੱਕੇ ਥਾਂ ਤੇ ਤਰ ਸਕਦਾ? ਜੇ ਤੁਸੀਂ ਘਰਾਂ ਨੂੰ ਦੁੱਤਰ ਸਾਗਰ ਪਾਣੀ ਕਹਿੰਦੇ ਹੋ ਤੇ ਫਿਰ ਸੁੱਕੇ ਥਾਂ ਤੇ ਜਾ ਕੇ ਕਿਵੇਂ ਤਰੋਗੇ? ਰਵੋ ਵੀ ਪਾਣੀ ਵਿੱਚ ਤਾਂ ਹੀ ਤਰਿਆ ਜਾਵੇਗਾ ਨਾ। ਮੁਰਗਾਬੀ ਪਾਣੀ ਤੇ ਤਰਦੀ ਹੈ ਪਰ ਆਪਣੇ ਖੰਭ ਨਹੀਂ ਭਿੱਜਣ ਦਿੰਦੀ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਿਖਾਣੇ। ਜਦੋਂ ਆਪਣੀ ਸੁਰਤ ਨੂੰ ਸ਼ਬਦ ਵਿੱਚ ਜੋੜੋਗੇ ਤੇ ਭਵ ਸਾਗਰ ਤੋਂ ਪਾਰ ਉਤਾਰਾ ਹੋ ਜਾਵੇਗਾ। ਜਿਹੜਾ ਜ਼ਿਕਰ ਗੁਰੂ ਅਮਰਦਾਸ ਜੀ ਕਰ ਰਹੇ ਨੇ ਕਿ ਸੱਚ ਰੱਖਿਆ ਉਰ ਧਾਰੇ ਦੁੱਤਰ ਤਾਰੇ, ਫਿਰ ਭਵਜਲ ਤਰਨ ਨਾ ਹੋਈ, ਉਹਨਾਂ ਨੂੰ ਵਾਰ ਵਾਰ ਫਿਰ ਇਹ ਭਵ ਸਾਗਰ ਨਹੀਂ ਤਰਨਾ ਪਵੇਗਾ, ਭਾਵ ਉਹ ਇੱਕ ਵਾਰ ਤਰ ਕੇ ਪਾਰ ਹੋ ਜਾਂਦੇ ਹਨ।
ਸੱਚਾ ਸਤਿਗੁਰ ਸੱਚੀ ਬਾਣੀ, ਜਿਨ ਸੱਚ ਵਿਖਾਲਿਆ ਸੋਈ।
ਸਤਿਗੁਰੂ ਵੀ ਸੱਚੇ ਪਰਮਾਤਮਾ ਵਾਂਗ ਸੱਚਾ ਹੈ, ਥਿਰ ਹੈ, ਤੇ ਉਹਦੀ ਸਿਫਤ ਸਲਾਹ ਦੀ ਬਾਣੀ ਵੀ ਸੱਚੀ ਹੈ। ਪ੍ਰਭੂ ਵੀ ਸੱਚਾ, ਗੁਰੂ ਵੀ ਸੱਚਾ ਤੇ ਬਾਣੀ ਵੀ ਸੱਚੀ। ਇਸ ਕਰਕੇ ਕੱਚੇ ਗੁਰੂ ਨਾਲ ਨਹੀਂ ਜੁੜਨਾ, ਹੋਰ ਕੱਚੇ ਉਪਦੇਸ਼ ਨਾਲ ਨਹੀਂ ਜੁੜਨਾ, ਜਿਹੜੇ ਕੱਚੇ ਪਿੱਲੇ ਨੇ ਪਖੰਡੀ ਨੇ ਉਹਨਾਂ ਨਾਲ ਨਹੀਂ ਜੁੜਨਾ। ਸੱਚਾ ਸਤਿਗੁਰ ਸੱਚੀ ਬਾਣੀ, ਜਿਨ ਸੱਚ ਵਿਖਾਲਿਆ ਸੋਈ। ਸੱਚੇ ਸਤਿਗੁਰੂ ਦੀ ਸੱਚੀ ਸਿਫਤ ਸਲਾਹ ਦੀ ਬਾਣੀ, ਅਤੇ ਉਸ ਸੱਚੇ ਸਤਿਗੁਰੂ ਨੇ ਹੀ ਸੱਚੇ ਪਰਮਾਤਮਾ ਦੇ ਸਦਾ ਥਿਰ ਪ੍ਰਭੂ ਦੇ ਦਰਸ਼ਨ ਕਰਵਾ ਦਿੱਤੇ, ਵਿਖਾ ਦਿੱਤਾ।
ਸੱਚੇ ਗੁਣ ਗਾਵੈ ਸੱਚ ਸਮਾਵੈ, ਸੱਚ ਵੇਖੈ ਸਭ ਸੋਈ।
ਜਿਹੜਾ ਜੀਵ ਸੱਚੇ ਪ੍ਰਭੂ ਦੇ ਗੁਣ ਗਾਉਂਦਾ ਨਾ, ਉਹ ਸੱਚ ਵਿੱਚ ਹੀ ਸਮਾ ਜਾਂਦਾ। ਅਤੇ ਇੱਕ ਦਿਨ ਸੱਚੇ ਪ੍ਰਭੂ ਦੇ ਵਿੱਚ ਸਮਾ ਕੇ ਉਹ ਸੱਚ ਦਾ ਰੂਪ ਹੋ ਜਾਂਦਾ, ਭਾਵ ਉਹ ਜਿੱਧਰ ਵੀ ਵੇਖਦਾ ਉਹਨੂੰ ਸੱਚ ਵੇਖਿਆ ਸਭ ਸੋਈ। ਹਰ ਪਾਸੇ ਸੱਚੇ ਪ੍ਰਭੂ ਦਾ ਹੀ ਪਸਾਰਾ ਨਜ਼ਰ ਆਉਂਦਾ, ਉਹਦੀ ਧਾਰਨਾ ਬਣ ਜਾਂਦੀ ਹੈ ਕਿ ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਜਿਨ੍ਹਾਂ ਰਾਗਾਂ ਵਿੱਚ ਪ੍ਰਭੂ ਦੀ ਸਿਫਤ ਸਲਾਹ ਗਾਈ ਕਹਿ ਦਿੱਤਾ ਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਈ। ਉਹਨਾਂ ਵਾਸਤੇ ਸਭ ਕੁਝ ਹੀ ਸੱਚ ਬਣ ਜਾਂਦਾ ਕਿਉਂਕਿ ਉਹ ਸੱਚੇ ਨਾਲ ਜੁੜ ਜਾਂਦੇ ਨੇ ਅਤੇ ਜਿਹੜੇ ਕੂੜ ਨਾਲ ਜੁੜੇ ਨੇ ਉਹਨਾਂ ਵਾਸਤੇ ਫਿਰ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਤੁਧ ਬਾਜ ਕੂੜੋ ਕੂੜ। ਜਿਵੇਂ ਏਕੇ ਤੋਂ ਬਿਨਾਂ ਸਿਫਰਾਂ ਦੀ ਕੋਈ ਕੀਮਤ ਨਹੀਂ ਹੈ ਪ੍ਰਭੂ, ਤੇਰੇ ਤੋਂ ਬਿਨਾਂ ਤੇ ਬਾਕੀ ਜੋ ਕੁਝ ਹੈ ਕੂੜ ਹੈ ਮਿਥਿਆ ਹੈ ਨਾਸਵਾਨ ਹੈ।
ਨਾਨਕ ਸਾਚਾ ਸਾਹਿਬ ਸਾਚੀ ਨਾਈ ਸੱਚ ਨਿਸਤਾਰਾ ਹੋਈ।
ਹੇ ਨਾਨਕ ਪ੍ਰਭੂ ਸਦਾ ਥਿਰ ਹੈ, ਸੱਚੇ ਦਾ ਅਰਥ ਹੈ ਥਿਰ ਰਹਿਣ ਵਾਲਾ ਹੈ, ਭਾਵ ਜਿਹੜਾ ਕਦੇ ਨਾਸ ਨਹੀਂ ਹੁੰਦਾ, ਜਿਹੜਾ ਬਿਨਸਦਾ ਨਹੀਂ, ਸਾਚੀ ਨਾਈ ਜਿਹਦੀ ਵਡਿਆਈ ਵੀ ਸੱਚੀ ਹੈ, ਜਿਹਦੇ ਗੁਣ ਵੀ ਸੱਚੇ ਨੇ, ਸੱਚ ਨਿਸਤਾਰਾ ਹੋਈ ਅਤੇ ਪ੍ਰਭੂ ਨਾਲ ਜੁੜ ਕੇ ਜਿਹੜਾ ਪਾਰ ਉਤਾਰਾ ਹੁੰਦਾ ਨਾ ਉਹ ਵੀ ਅਟਲ ਹੈ, ਸੱਚ ਨਿਸਤਾਰਾ ਹੋਈ, ਉਹ ਕੋਈ ਮਨੋਕਲਪਤ ਨਹੀਂ ਵੀ ਆਪਾਂ ਕਹੀਏ ਕਿ ਕੋਈ ਖਿਆਲੀ ਗੱਲਾਂ ਨੇ ਵੀ ਫਲਾਣਾ ਪਾਰ ਹੋ ਗਿਆ, ਸ਼ਾਇਦ ਅਕਬਰ ਅਤੇ ਬੀਰਬਲ ਦੇ ਚੁਟਕਲੇ ਨੇ, ਨਹੀਂ ਕੋਈ ਖਿਆਲੀ ਗੱਲਾਂ ਨਹੀਂ, ਸੱਚ ਨਿਸਤਾਰਾ ਹੋਈ ਪੱਕੇ ਤੌਰ 'ਤੇ। ਸਰਪਰ ਆਪਾਂ ਕਹਿ ਦਈਏ ਕਿ ਉਸ ਮਨੁੱਖ ਦਾ ਪਾਰ ਉਤਾਰਾ ਜਿਹੜਾ ਉਹ ਸਰਪਰ ਨਿਸ਼ਚੈ ਹੋ ਜਾਂਦਾ, ਉਹਨੂੰ ਫਿਰ ਬਾਰ ਬਾਰ ਭਵ ਸਾਗਰ ਤਰਨ ਦੀ ਲੋੜ ਨਹੀਂ ਪਵੇਗੀ।
ਸੱਚੈ ਸਤਿਗੁਰ ਸਾਚ ਬੁਝਾਇਆ ਪਤ ਰਾਖੈ ਸੱਚ ਸੋਈ ਰਾਮ।
ਸੱਚੇ ਸਤਿਗੁਰੂ ਨੇ ਜਿਸ ਜੀਵ ਨੂੰ ਸੱਚੇ ਪ੍ਰਭੂ ਦੀ ਸੂਝ ਬੂਝ ਦੇ ਦਿੱਤੀ ਹੈ, ਉਹਨੂੰ ਸਮਝ ਆ ਜਾਂਦੀ ਕਿ ਮੇਰੀ ਪਤ ਸੱਚਾ ਨਿਰੰਕਾਰ ਰੱਖੇਗਾ। ਵੇਖੋ ਜਿਨ੍ਹਾਂ ਦੀ ਇੱਜ਼ਤ ਜਿਨ੍ਹਾਂ ਦੀ ਪਤ ਨਿਰੰਕਾਰ ਰੱਖਦਾ ਨਾ, ਉਹਨਾਂ ਨੂੰ ਕੋਈ ਭੂਤਨਾ ਬਤਾਲਾ ਕੁਰਾਈਆ ਕਹੀ ਜਾਵੇ ਉਹਨਾਂ ਦੀ ਇੱਜ਼ਤ ਵਿੱਚ ਕੋਈ ਫਰਕ ਨਹੀਂ ਪੈਂਦਾ, ਅਤੇ ਜਿਨ੍ਹਾਂ ਦੀ ਪ੍ਰਭੂ ਨਾਲੋਂ ਬੇਮੁੱਖ ਹੋ ਕੇ ਪਤ ਕੋਈ ਨਹੀਂ, ਉਹ ਭਾਵੇਂ ਕਿੰਨੇ ਅਡੰਬਰ ਵੀ ਰਚ ਲੈਣ, ਆਪਣੀ ਵਾਹ ਵਾਹ ਵੀ ਕਰਾਉਣ, ਲੋਕਾਂ ਨੂੰ ਕਹਿਣ ਕਿ ਕਹੋ ਕਿ ਵੇਖੋ ਇਸ ਮਨੁੱਖ ਦੀ ਬੜੀ ਇੱਜ਼ਤ ਹੈ, ਸਾਹਿਬ ਕਹਿਣ ਲੱਗੇ ਦੇਨ ਹਾਰ ਪ੍ਰਭ ਛੋੜ ਕੇ ਲਾਗੈ ਆਨ ਸੁਆਓ, ਨਾਨਕ ਕਹੂੰ ਨਾ ਸੀਜਈ ਬਿਨ ਨਾਵੇਂ ਪਤ ਜਾਏ। ਕਿਉਂਕਿ ਪਰਮੇਸ਼ੁਰ ਨਾਲ ਜੁੜਨ ਤੋਂ ਬਿਨਾਂ ਤੇਰੀ ਇੱਜ਼ਤ ਪਤ ਕੋਈ ਨਹੀਂ। ਤਿੰਨ ਪਤ ਤਿੰਨ ਮਤ ਤਿੰਨ ਧਨ ਪੱਲੇ ਜਿਨ ਹਿਰਦੈ ਰਹਿਆ ਸਮਾਏ। ਜਿਵੇਂ ਕੋਈ ਮਨੁੱਖ ਜਿਹਦੀ ਇੱਜ਼ਤ ਨਾ ਹੋਵੇ, ਉਹ ਭਾਵੇਂ ਰੇਸ਼ਮੀ ਕੱਪੜੇ ਪਹਿਨੀ ਜਾਵੇ, ਭਾਵੇਂ ਕੀਮਤੀ ਭੋਜਨ ਖਾਵੇ, ਸਾਹਿਬ ਕਹਿਣ ਲੱਗੇ ਜੇ ਇੱਜ਼ਤ ਹੀ ਪੱਲੇ ਨਹੀਂ ਤੇ ਫਿਰ ਲੱਖਾਂ ਰੁਪਈਆਂ ਦੀਆਂ ਪੁਸ਼ਾਕਾਂ ਤੇ ਲੱਖਾਂ ਦਾ ਭੋਜਨ ਤੇਰੇ ਕਿਸ ਕੰਮ ਹੈ। ਸੱਚ ਹੈ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿ ਸਿਖਾਏ। ਉਵੇਂ ਤੂੰ ਸਾਦਾ ਪਹਿਨ ਲਾ ਸਾਦਾ ਖਾ ਲਾ ਪਰ ਤੇਰੀ ਇੱਜ਼ਤ ਹੈ ਤੇ ਤੂੰ ਸੁਰਖਰੂ ਹੈ, ਤੇ ਜੇ ਇੱਜ਼ਤ ਹੀ ਕੋਈ ਨਹੀਂ ਪਾਤੀ ਕੋਈ ਨਹੀਂ ਤੇਰੀ ਪਾਤੀ ਰੁਲ ਗਈ ਤੇ ਇਹਨਾਂ ਲੱਖਾਂ ਕਰੋੜਾਂ ਦਾ ਤੇਰਾ ਜੀਵਨ ਵਿੱਚ ਬਜਟ ਤੇ ਉਹਦਾ ਫਾਇਦਾ ਕੀ ਹੈ। ਸਾਹਿਬ ਨੇ ਬਚਨ ਕਹੇ ਜਿਸ ਪਤ ਰਾਖੇ ਸਾਚਾ ਸਾਹਿਬ ਨਾਨਕ ਮੇਟ ਨਾ ਸਕੈ ਕੋਈ। ਜਿਹਦੀ ਪਤ ਨਿਰੰਕਾਰ ਰੱਖਦਾ, ਜਿਹੜੇ ਜੀਵ ਨਿਰੰਕਾਰ ਨਾਲ ਜੁੜ ਗਏ ਨੇ ਨਾ, ਲੱਖਾਂ ਲੋਕ ਉਹਨਾਂ ਦੀ ਬਤਕੋਈ ਕਰਨ ਨਿੰਦਿਆ ਕਰਨ ਪਰ ਪ੍ਰਭੂ ਨਾਲ ਜੁੜ ਕੇ ਜਿਹੜੀ ਪਤ ਇੱਜ਼ਤ ਬਣਦੀ ਹੈ ਉਹਨੂੰ ਕਦੇ ਕੋਈ ਵਿਗਾੜ ਨਹੀਂ ਸਕਦਾ। ਹਰ ਯੁੱਗ ਯੁੱਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਨੇ ਯਤਨ ਕੀਤਾ ਕਿ ਭਗਤ ਪ੍ਰਹਲਾਦ ਦੀ ਮੈਂ ਪੈਜ ਵਿਗਾੜ ਦੇਵਾਂ, ਪਤ ਰੋਲ ਦੇਵਾਂ, ਪਰ ਖੁਦ ਹਰਨਾਕਸ਼ ਦੀ ਪਤ ਰੁਲ ਗਈ। ਭਗਤ ਪ੍ਰਹਲਾਦ ਤਾਂ ਅੱਜ ਵੀ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਯੁੱਗੋ ਯੁੱਗ ਅਟਲ ਬਚਨ ਨੇ ਕਿ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਜਿਹੜੇ ਪ੍ਰਭੂ ਨਾਲ ਜੁੜ ਗਏ ਉਹਨਾਂ ਦੀ ਜੈ ਜੈਕਾਰ। ਔਰੰਗਜ਼ੇਬ ਦੀ ਕਬਰ 'ਤੇ ਕੋਈ ਦੀਵਾ ਬਾਲਣ ਵਾਲਾ ਵੀ ਨਹੀਂ, ਪਰ ਵੇਖੋ ਛੋਟੇ ਵੱਡੇ ਸਾਹਿਬਜ਼ਾਦਿਆਂ ਦੇ ਅਸਥਾਨਾਂ 'ਤੇ ਜੋੜ ਮੇਲੇ ਲੱਗਦੇ ਨੇ। ਇਹਨਾਂ ਨੇ ਯਤਨ ਕੀਤੇ ਸਨ ਕਿ ਸ਼ਾਇਦ ਇਸ ਤਰ੍ਹਾਂ ਅਸੀਂ ਪੱਤ ਖੋਹ ਲਵਾਂਗੇ, ਪਰ ਖੁਦ ਉਹਨਾਂ ਦੀ ਪੱਤ ਰੁਲ ਗਈ। ਜਿਹੜੇ ਪ੍ਰਭੂ ਨਾਲ ਜੁੜੇ ਹੋਣ ਉਹ ਆਪਾ ਮਿਟਾ ਕੇ ਵੀ ਆਪਣੀ ਪੱਤ ਨੂੰ ਕਾਇਮ ਰੱਖਦੇ ਨੇ, ਅਤੇ ਜਿਹੜੇ ਪ੍ਰਭੂ ਤੋਂ ਬੇਮੁੱਖ ਹੋ ਗਏ ਉਹ ਲੰਮਾ ਜੀਵਨ ਵੀ ਜਿਉ ਲੈਣ, ਪਰ ਉਹਨਾਂ ਦੇ ਪੱਲੇ ਪੱਤ ਕੋਈ ਨਹੀਂ, ਇੱਜ਼ਤ ਕੋਈ ਨਹੀਂ। ਇਸ ਕਰਕੇ ਪੱਤ ਰਾਖੈ ਸੱਚ ਸੋਈ ਰਾਮ, ਪ੍ਰਭੂ ਹੀ ਉਹਨਾਂ ਦੀ ਸੱਚੀ ਇੱਜ਼ਤ ਬਣਾਉਂਦਾ, ਉਹਨਾਂ ਦੀ ਪੱਤ ਕਾਇਮ ਰੱਖਦਾ।
ਸੱਚਾ ਭੋਜਨ ਭਾਉ ਸੱਚਾ ਹੈ ਸੱਚੇ ਨਾਮ ਸੁਖ ਹੋਈ ਰਾਮ।
ਉਹਨਾਂ ਨੂੰ ਸੱਚੇ ਪ੍ਰਭੂ ਨਾਲ ਪ੍ਰੇਮ ਕਰਨਾ ਇਹੀ ਉਹਨਾਂ ਦਾ ਆਤਮਕ ਭੋਜਨ ਆਤਮਕ ਖੁਰਾਕ ਹੈ ਤੇ ਸੱਚੇ ਸਦਾ ਥਿਰ ਰਹਿਣ ਵਾਲੇ ਨਾਮ ਵਿੱਚ ਜੁੜ ਕੇ ਹੀ ਉਹਨਾਂ ਨੂੰ ਸੁੱਖ ਪ੍ਰਾਪਤ ਹੁੰਦਾ। ਕਈ ਵਾਰ ਅਸੀਂ ਸਤਨਾਮ ਤੇ ਵਾਹਿਗੁਰੂ ਸ਼ਬਦ ਨਾਲ ਵੀ ਬੇਇਨਸਾਫੀ ਕਰਦੇ ਹਾਂ। ਅਸੀਂ ਕਹਿੰਦੇ ਹਾਂ ਕਿ ਜਿਵੇਂ ਕੋਈ ਅੱਲਾ ਕਹਿੰਦਾ, ਕੋਈ ਰਾਮ ਕਹਿੰਦਾ, ਕੋਈ ਗੋਪਾਲ ਕਹਿੰਦਾ, ਇਵੇਂ ਹੀ ਸਤਨਾਮ ਜਾਂ ਵਾਹਿਗੁਰੂ ਦੇ ਅਰਥ ਨੇ। ਨਹੀਂ, ਬਾਕੀ ਨੇ ਕਿਰਤਮ ਨਾਮ, ਪਰ ਸਤਨਾਮ ਦਾ ਅਰਥ ਹੈ ਕਿ ਉਹਦਾ ਨਾਮ ਸੱਚਾ ਹੈ। ਸਤਨਾਮ ਗੋਪਾਲ ਵਾਂਗ, ਰਾਮ ਵਾਂਗ, ਹਰੀ ਵਾਂਗ ਇਹ ਨਾਮ ਨਹੀਂ ਹੈ। ਇਹ ਉਸ ਨਾਮ ਦੀ ਵਿਸ਼ੇਸ਼ਤਾ ਹੈ ਕਿ ਜਪ ਮਨ ਸਤਨਾਮ ਸਦਾ ਸਤਨਾਮ। ਹੇ ਮੇਰੇ ਮਨਾ, ਤੂੰ ਪ੍ਰਭੂ ਦੇ ਸੱਚੇ ਨਾਮ ਨੂੰ ਜਪ। ਭਾਵ ਸੱਚੇ ਨਾਮ ਦੀ ਗੱਲ ਕੀਤੀ ਤੇ ਵਾਹਿਗੁਰੂ ਦਾ ਅਰਥ, ਗੁਰੂ ਦਾ ਅਰਥ ਪਰਮਾਤਮਾ ਤੇ ਵਾਹ ਦਾ ਨਾਮ ਅਚਰਜ, ਜਿੱਥੇ ਤੂੰ ਸਾਰੇ ਨਾਮ ਲੈ ਲਏ। ਤੇ ਹੁਣ ਤੂੰ ਸੋਚ ਰਿਹਾ ਮੈਂ ਕੀ ਕਰਾਂ, ਵੀ ਨਾਮ ਤਾਂ ਮੁੱਕ ਗਏ ਨੇ। ਤੇ ਸਾਹਿਬ ਕਹਿੰਦੇ ਫਿਰ ਉੱਥੇ ਜਾ ਕੇ ਕਿਆ ਕਰ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ, ਗੁਰ ਅਮਰਦਾਸ ਕਰਤਾਰ ਕੀਓ ਵਸ, ਵਾਹ ਵਾਹ ਕਰ ਧਿਆਇਓ। ਕਹਿੰਦੇ ਉੱਥੇ ਤੇ ਫਿਰ ਵਾਹ ਹੀ ਕਹਿਣਾ ਬਣਦਾ। ਇਸ ਕਰਕੇ ਸਤਨਾਮ ਦਾ ਅਰਥ ਹੈ ਹਿਜ ਨੇਮ ਇਜ ਟ੍ਰਿਊ, ਭਾਵ ਉਹਦਾ ਨਾਮ ਸਦਾ ਹੋਂਦ ਵਾਲਾ ਹੈ, ਉਹਦੇ ਨਾਮ ਨੂੰ ਕਦੇ ਕੋਈ ਖਤਰਾ ਨਹੀਂ। ਤੇ ਵਾਹਿਗੁਰੂ ਦਾ ਅਰਥ ਵੀ ਇਹ ਹੈ ਕਿ ਹੇ ਪਰਮਾਤਮਾ ਤੂੰ ਵਾਹ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ਼। ਇੰਜ ਕਹਿ ਲਈਏ ਕਿ ਜਿਵੇਂ ਕਿਸੇ ਨੂੰ ਆਪਾਂ ਗੁੱਡ ਕਹੀਏ, ਬੈਟਰ ਕਹੀਏ, ਬੈਸਟ ਕਹੀਏ, ਵਾਹ ਦਾ ਅਰਥ ਹੈ ਕਿ ਪਰਮਾਤਮਾ ਨੂੰ ਆਪਾਂ ਕਹਿ ਰਹੇ ਹਾਂ ਤੂੰ ਧੰਨ ਹੈ, ਸ਼ਾਬਾਸ਼ ਪ੍ਰਭੂ, ਵੇਖੋ ਤੁਸੀਂ ਸਾਨੂੰ ਸਭ ਕੁਝ ਦਿੱਤਾ। ਜਿਹਦਾ ਦਿੱਤਾ ਖਾਂਦੇ ਹਾਂ ਉਹਨੂੰ ਸ਼ਾਬਾਸ਼ ਕਹੋ, ਅਤੇ ਸ਼ਾਬਾਸ਼ ਕਿਵੇਂ ਕਹਿਣਾ, ਉਹਦੀ ਵਾਹ ਵਾਹ ਕਰਕੇ। ਇਸ ਕਰਕੇ ਜਿਹੜੇ ਜੀਵ ਸੱਚੇ ਨਾਮ ਨਾਲ ਜੁੜ ਜਾਂਦੇ ਨੇ ਨਾ, ਉਹਨਾਂ ਨੂੰ ਸਮਝ ਆ ਜਾਂਦੀ ਕਿਰਤਮ ਨਾਮ ਕਥੇ ਤੇਰੇ ਜੇਬਾ, ਸਤਨਾਮ ਤੇਰਾ ਪਰਾ ਪੂਰਬਲਾ। ਆ ਤੇਰੇ ਕਿਰਤਮ ਨਾਮ ਤਾਂ ਜਿਹੋ ਜਿਹੇ ਤੇਰੇ ਗੁਣ ਵੇਖੇ ਉਹੋ ਜਿਹੇ ਲੋਕਾਂ ਨੇ ਉਚਾਰਨ ਕਰਨੇ ਸ਼ੁਰੂ ਕਰ ਦਿੱਤੇ, ਪਰ ਤੇਰਾ ਸਭ ਤੋਂ ਪੂਰਬਲਾ ਜਿਹੜਾ ਨਾਮ ਹੈ ਉਹ ਸਦਾ ਸੱਚਾ ਹੈ, ਹੋਂਦ ਵਾਲਾ ਹੈ, ਜਿਹਨੂੰ ਸਤਨਾਮ ਕਿਹਾ। ਭਾਵ ਹੈ ਪ੍ਰਭੂ ਤੇਰਾ ਨਾਮ ਸਦਾ ਹੋਂਦ ਵਾਲਾ, ਸਦਾ ਸੱਚਾ ਹੈ, ਤੇਰੇ ਵਾਂਗ ਉਹ ਬਿਨਸਦਾ ਨਹੀਂ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ, ਤੂੰ ਆਪ ਵੀ ਵੱਡਾ, ਤੇਰਾ ਤਖ਼ਤ ਸਿੰਘਾਸਨ ਵੀ ਵੱਡਾ ਅਤੇ ਤੇਰਾ ਨਾਮਣਾ ਵੀ ਸਭ ਤੋਂ ਵੱਡਾ, ਉਹਦੀ ਕੋਈ ਬਰਾਬਰਤਾ ਕਰ ਹੀ ਨਹੀਂ ਸਕਦਾ।
ਸੱਚੇ ਨਾਮ ਸੁਖ ਹੋਈ ਮਰੇ ਨਾ ਕੋਈ, ਗਰਭ ਨਾ ਜੂਨੀ ਵਾਸਾ।
ਜਿਹੜੇ ਸੱਚੇ ਨਾਮ ਵਿੱਚ ਜੁੜ ਗਏ ਉਹਨਾਂ ਨੂੰ ਆਤਮਕ ਸੁੱਖ ਪ੍ਰਾਪਤ ਹੁੰਦਾ। ਮਰੇ ਨਾ ਕੋਈ ਦਾ ਅਰਥ ਹੈ ਫਿਰ ਉਹਨਾਂ ਨੂੰ ਆਤਮਕ ਮੌਤ ਨਹੀਂ ਆਉਂਦੀ। ਇੱਕ ਤਾਂ ਸਰੀਰਕ ਮੌਤ ਹੈ ਨਾ, ਜਿਹੜੀ 5 ਸਾਲ ਦੀ ਉਮਰ ਵਿੱਚ ਵੀ ਆ ਸਕਦੀ ਹੈ ਅਤੇ 50 ਸਾਲ 100 ਸਾਲ ਦੇ ਵਿੱਚ ਵੀ। ਬਾਬਾ ਫਰੀਦ ਜੀ ਕਹਿੰਦੇ ਵੀ ਇਹਦਾ ਫਿਕਰ ਨਾ ਕਰਿਆ ਕਰੋ, ਜੇ 100 ਵਰਿਆਂ ਜੀਵਣਾ ਪੀ ਤਨ ਹੋਸੀ ਖੇ, ਜੇ ਸੈਂਕੜੇ ਵਰੇ ਵੀ ਜਿਓ ਲਿਆ ਤਾਂ ਆਖਰ ਨੂੰ ਖੇ ਹੋਣਾ ਹੀ ਹੈ। ਚਿੰਤਾ ਤਾਂ ਇਸ ਗੱਲ ਦੀ ਕਰਨੀ ਆ ਵੀ ਕਿਤੇ ਜਿਉਂਦੇ ਤਾਂ ਨਹੀਂ ਮਰ ਗਏ, ਕਿਤੇ ਆਤਮਕ ਮੌਤ ਤੇ ਨਹੀਂ ਆ ਗਈ। ਆਵਾਗਵਨ ਹੋਤ ਹੈ ਫੁੰਨ ਫੁੰਨ, ਇੱਕ ਦਿਨ ਵਿੱਚ ਕਈ ਵਾਰ ਅਸੀਂ ਮਰਦੇ ਅਤੇ ਕਈ ਵਾਰ ਜਿਉਂਦੇ ਹਾਂ। ਜਦੋਂ ਅਸੀਂ ਗੁਰੂ ਨਾਲ ਪਰਮਾਤਮਾ ਨਾਲ ਜੁੜੇ ਹੁੰਦੇ ਹਾਂ ਇਹ ਸਾਡਾ ਆਤਮਕ ਜੀਵਨ ਹੈ, ਅਤੇ ਜੇ ਪ੍ਰਭੂ ਨਾਲ ਨਹੀਂ ਜੁੜੇ ਤਾਂ ਅਸੀਂ ਜਿਉਂਦੇ ਹੀ ਮਰ ਜਾਂਦੇ ਹਾਂ। ਭਾਵੇਂ ਅੱਤ ਦੇ ਸੁੰਦਰ ਹੋਈਏ, ਉੱਚੀ ਕੁੱਲ ਹੋਵੇ, ਬੜੇ ਚਤਰ ਗਿਆਨੀ, ਇੱਥੇ ਤੱਕ ਕਿ ਕਿਸੇ ਸੰਸਥਾ ਦੇ ਮੁਖੀ ਅਹੁਦੇਦਾਰ ਵੀ ਹੋਈਏ, ਬੜੇ ਬੜੇ ਵੱਡੇ ਧਨਵਾਨਾਂ ਵਿੱਚ ਸਾਡਾ ਜ਼ਿਕਰ ਹੋਵੇ, ਪਰ ਮੇਰੇ ਸਤਿਗੁਰਾਂ ਦਾ ਨਿਰਣਾ ਹੈ ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਜੇ ਰੱਬ ਨਾਲ ਪ੍ਰੀਤ ਨਹੀਂ ਪਾਈ ਤਾਂ ਉਹਨੂੰ ਮੁਰਦਾ ਹੀ ਕਹਿਣਾ ਚਾਹੀਦਾ। ਆਹ ਜਿਹੜਾ ਆਤਮਕ ਮੌਤ ਹੈ ਨਾ, ਸਾਹਿਬ ਕਹਿੰਦੇ ਫਿਰ ਉਹ ਆਤਮਕ ਮੌਤੇ ਨਹੀਂ ਮਰਦੇ, ਬਸ ਇੱਕ ਵਾਰ ਹੀ ਸਰੀਰਕ ਤੌਰ 'ਤੇ ਮਰਦੇ ਨੇ ਅਤੇ ਸਦਾ ਲਈ ਅਮਰ ਹੋ ਜਾਂਦੇ ਨੇ, ਪਰ ਮਨਮੁੱਖ ਇੱਕ ਦਿਨ ਦੇ ਵਿੱਚ ਹੀ ਕਈ ਵਾਰ ਮਰਦਾ ਅਤੇ ਕਈ ਵਾਰ ਜਿਉਂਦਾ। ਜਿਹੜੀ ਸਰੀਰਕ ਮੌਤ ਹੈ ਇਹ ਤਾਂ ਅਟਲ ਹੈ, ਇਹ ਮਨਮੁੱਖ ਨੂੰ ਵੀ ਆਉਣੀ ਆ, ਗੁਰਮੁਖ ਨੂੰ ਵੀ ਆਉਣੀ ਹੈ। ਰਾਮ ਗਇਓ ਰਾਵਣ ਗਇਓ ਜਾਂਕੋ ਬਹੁ ਪਰਿਵਾਰ, ਪਰ ਇੱਕ ਨਾਲ ਨੇਕੀ ਜੁੜ ਗਈ ਅਤੇ ਇੱਕ ਨਾਲ ਬਦੀ ਜੁੜ ਗਈ। ਸਾਹਿਬ ਕਹਿਣ ਲੱਗੇ ਹਰ ਇੱਕ ਨੇ ਸੰਸਾਰ ਤੋਂ ਤੁਰਨਾ, पर आत्मक मौत उन्हां नूं नहीं व्यापदी जिहड़े सच्चे प्रभु नाल जुड़ जांदे ने। गर्भ न जूनी वासा, फिर जिहड़े आत्मक मौत तों बच जांदे ने ਉਹ ਸਰੀਰਕ ਮੌਤ ਤੋਂ ਬਾਅਦ ਅਮਰ ਹੋ ਜਾਂਦੇ ਨੇ। ਵਾਰ ਵਾਰ ਉਹਨਾਂ ਨੂੰ ਗਰਭ ਵਿੱਚ ਵਾਸਾ ਨਹੀਂ ਮਿਲਦਾ, ਕਿਉਂਕਿ ਪ੍ਰਭ ਕੈ ਸਿਮਰਨ ਗਰਭ ਨਾ ਵਸੈ। ਉਹ ਜਨਮ ਮਰਨ ਦੇ ਅਧੀਨ ਹੋ ਕੇ ਸੰਸਾਰ ਵਿੱਚ ਆਉਂਦੇ ਅਤੇ ਜਾਂਦੇ ਨਹੀਂ। ਹਾਂ, ਪ੍ਰਭੂ ਪਰਉਪਕਾਰ ਕਰਨ ਦੀ ਖਾਤਰ ਉਹਨਾਂ ਦੀ ਸਪੈਸ਼ਲ ਡਿਊਟੀ ਲਾ ਦੇਵੇ, ਉਹਨਾਂ ਨੂੰ ਕੋਈ ਚੰਗਾ ਡਾਕਟਰ ਬਣਾ ਕੇ, ਇੰਜੀਨੀਅਰ ਬਣਾ ਕੇ, ਚੰਗਾ ਲੀਡਰ ਆਗੂ ਬਣਾ ਕੇ, ਧਾਰਮਿਕ ਵਿਦਵਾਨ ਬਣਾ ਕੇ ਭੇਜ ਦੇਵੇ। ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ, ਉਹ ਤਾਂ ਜਨ ਪਰ ਉਪਕਾਰੀ ਆਏ। ਜਨਮ ਮਰਨ ਦੋਹੂੰ ਮੈਂ ਨਾਹੀਂ, ਜੀ ਦਾਨ ਦੇ ਭਗਤੀ ਲਾਇਨ ਹਰ ਸੋ ਲੈਨ ਮਿਲਾਏ। ਉਹ ਤਾਂ ਜਗਤ ਦਾ ਤਮਾਸ਼ਾ ਵੇਖਣ ਵਾਸਤੇ ਆਉਂਦੇ ਨੇ। ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਪਰ ਮਨਮੁਖ ਜਿਹੜਾ ਉਹ ਮਰ ਜਮ ਜਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਇੱਕ ਤਾਂ ਵਾਰ ਵਾਰ ਜੰਮਦੇ ਤੇ ਮਰਦੇ, ਇੱਕ ਉਹ ਜਿਹੜੇ ਜੰਮਣ ਅਤੇ ਮਰਨ ਵਾਲਿਆਂ ਨੂੰ ਸੁਧਾਰਨ ਵਾਸਤੇ ਆਉਂਦੇ ਨੇ। ਉਹਨਾਂ ਨੂੰ ਆਪਾਂ ਜਨਮ ਮਰਨ ਦੇ ਗੇੜ ਵਿੱਚ ਨਹੀਂ ਕਹਿ ਸਕਦੇ, ਕਿਉਂਕਿ ਆਉਣਾ ਉਹਨਾਂ ਨੂੰ ਪੈਂਦਾ। ਗੁਰਮੁਖ ਸੱਦੇ ਜਾਣ ਆਵਣ ਘੱਲਿਆ, ਉਹ ਪਰਮਾਤਮਾ ਦੇ ਸੱਦੇ ਤੁਰ ਜਾਂਦੇ ਨੇ ਅਤੇ ਜਦੋਂ ਪਰਮਾਤਮਾ ਘੱਲਦਾ ਉਦੋਂ ਆਉਂਦੇ ਵੀ ਨੇ। ਸਪੈਸ਼ਲ ਡਿਊਟੀ ਜਗਤ ਨੂੰ ਸਵਾਰਨ ਵਾਸਤੇ ਕਦੇ ਕਦੇ ਉਹਨਾਂ ਦਾ ਜਗਤ ਦੇ ਵਿੱਚ ਆਉਣਾ ਹੁੰਦਾ ਅਤੇ ਉਹ ਆ ਕੇ ਜਗਤ ਦੇ ਵਿੱਚ ਪਰਉਪਕਾਰ ਕਰਕੇ ਤੁਰ ਜਾਂਦੇ ਨੇ। ਉਹਨਾਂ ਨੂੰ ਅਸੀਂ ਬੰਧਨਾਂ ਵਿੱਚ ਨਹੀਂ ਗਿਣ ਸਕਦੇ, ਉਹ ਬੰਧਨ ਰਹਿਤ ਹੋ ਕੇ ਆਉਂਦੇ ਹਨ।
ਜੋਤੀ ਜੋਤ ਮਿਲਾਈ ਸੱਚ ਸਮਾਈ, ਸੱਚ ਨਾਏ ਪਰਗਾਸਾ।
ਉਹਨਾਂ ਦੀ ਸੁਰਤ ਨੂੰ ਜਦੋਂ ਪ੍ਰਭੂ ਦੀ ਜੋਤ ਵਿੱਚ ਸਤਿਗੁਰੂ ਜੋੜ ਦਿੰਦੇ ਨੇ ਨਾ, ਉਹ ਸੱਚ ਵਿੱਚ ਸਮਾ ਕੇ ਆਪਣੇ ਹਿਰਦੇ ਘਰ ਵਿੱਚ ਸੱਚੇ ਨਾਮ ਦਾ ਪ੍ਰਕਾਸ਼ ਕਰ ਲੈਂਦੇ ਹਨ।
ਜਿਨੀ ਸੱਚ ਜਾਤਾ ਸੇ ਸੱਚੇ ਹੋਏ, ਅਨ ਦਿਨ ਸੱਚ ਧਿਆਇਨ।
ਜਿਨ੍ਹਾਂ ਨੇ ਸੱਚੇ ਪ੍ਰਭੂ ਨੂੰ ਜਾਣ ਲਿਆ, ਉਹ ਸੱਚੇ ਪ੍ਰਭੂ ਵਰਗੇ ਬਣ ਗਏ। ਦਿਨੇ ਰਾਤ ਫਿਰ ਉਹ ਸੱਚ ਦੀ ਆਰਾਧਨਾ ਕਰਦੇ ਨੇ। ਜਿਸ ਦਾ ਅੰਦਰ ਸੱਚ ਹੈ, ਸੋ ਸੱਚਾ ਨਾਮ ਮੁੱਖ ਸੱਚ ਅਲਾਏ। ਉਹ ਹਰ ਮਾਰਗ ਆਪ ਚੱਲਦਾ, ਹੋਰਨਾਂ ਨੂੰ ਹਰ ਮਾਰਗ ਪਾਏ। ਉਹ ਕਹਿੰਦੇ ਨੇ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਪ੍ਰਭੂ ਦੇ ਮਾਰਗ 'ਤੇ ਤੁਰਨਾ ਜਗਤ ਵੀ ਉਸਤਤ ਕਰੇਗਾ ਅਤੇ ਲੋਕ ਪ੍ਰਲੋਕ ਵਿੱਚ ਸ਼ੋਭਾ ਵੀ ਹੋਵੇਗੀ।
ਨਾਨਕ ਸੱਚ ਨਾਮ ਜਿਨ ਹਿਰਦੈ ਵਸਿਆ, ਨਾ ਵਿਛੜ ਦੁੱਖ ਪਾਏ ਨਾ।
ਹੇ ਨਾਨਕ, ਜਿਨ੍ਹਾਂ ਦੇ ਹਿਰਦੇ ਵਿੱਚ ਸੱਚੇ ਪ੍ਰਭੂ ਦਾ ਨਾਮ ਵਸ ਗਿਆ ਨਾ, ਉਹ ਫਿਰ ਵਿਛੜ ਕੇ ਕਦੇ ਦੁੱਖ ਨਹੀਂ ਪਾਉਂਦੇ।
ਸੱਚੀ ਬਾਣੀ ਸੱਚੇ ਗੁਣ ਗਾਵਹਿ, ਤਿਤ ਘਰ ਸੋਹਿਲਾ ਹੋਈ ਰਾਮ।
ਪ੍ਰਭੂ ਦੀ ਸੱਚੀ ਸਿਫਤ ਸਲਾਹ ਦੀ ਬਾਣੀ ਰਾਹੀਂ ਜਿਹੜੇ ਸੱਚੇ ਦੇ ਗੁਣ ਗਾਉਂਦੇ ਨੇ ਨਾ, ਉਹਨਾਂ ਦੇ ਹਿਰਦੇ ਘਰ ਵਿੱਚ ਹੀ ਸਦਾ ਇਹ ਸੋਹਿਲੇ ਭਾਵ ਖੁਸ਼ੀ ਦੇ ਗੀਤ ਪ੍ਰਗਟ ਹੁੰਦੇ ਹਨ।
ਨਿਰਮਲ ਗੁਣ ਸਾਚੇ ਤਨ ਮਨ ਸਾਚਾ, ਵਿੱਚ ਸਾਚਾ ਪੁਰਖ ਪ੍ਰਭ ਸੋਈ ਰਾਮ।
ਜਿਹੜੇ ਨਿਰਮਲ ਪ੍ਰਭੂ ਦੇ ਗੁਣ ਗਾਉਂਦੇ ਨੇ, ਉਹਨਾਂ ਦਾ ਤਨ ਮਨ ਵੀ ਨਿਰਮਲ ਹੋ ਜਾਂਦਾ, ਸੱਚਾ ਹੋ ਜਾਂਦਾ। ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਹੁਣ ਵਿੱਚ ਸੱਚਾ ਪ੍ਰਭੂ ਖਲੋਤਾ, ਹੁਣ ਤਾਂ ਸਾਡਾ ਆਤਮਿਕ ਜੀਵਨ ਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ। ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਸਰੀਰ ਕਰਕੇ ਭਾਵੇਂ ਤੱਤੀ ਤਵੀ 'ਤੇ ਬਿਠਾ ਕੇ ਭੁੰਨ ਦਿਓ, ਭਾਵੇਂ ਦੇਗ ਵਿੱਚ ਉਬਾਲ ਦਿਓ, ਭਾਵੇਂ ਨੀਹਾਂ ਵਿੱਚ ਚਿਣ ਦਿਓ, ਭਾਵੇਂ ਟੁਕੜੇ ਟੁਕੜੇ ਕਰ ਦਿਓ, ਆਰੇ ਨਾਲ ਚੀਰ ਦਿਓ, ਸਰਬੰਸ ਤੱਕ ਕੁਰਬਾਨ ਹੋ ਜਾਵੇ, ਪਰ ਆਤਮਿਕ ਜੀਵਨ ਦਾ ਵਾਲ ਵਿੰਗਾ ਨਹੀਂ ਹੁੰਦਾ। ਔਰੰਗਜ਼ੇਬ ਜਹਾਂਗੀਰ ਵਰਗਿਆਂ ਨੇ ਚਾਹਿਆ ਸੀ ਕਿ ਤਸ਼ੱਦਦ ਕਰਕੇ, ਜ਼ੁਲਮ ਕਰਕੇ ਅਸੀਂ ਸਤਿਗੁਰੂ ਦਾ ਆਤਮਿਕ ਜੀਵਨ ਖੋਵਾਂਗੇ, ਪਰ ਸਾਹਿਬ ਕਹਿਣ ਲੱਗੇ ਵੇਖ ਤੂੰ ਇੰਨਾ ਜ਼ੁਲਮ ਕਰਕੇ ਵੀ ਹਾਰ ਗਿਆ ਅਤੇ ਅਸੀਂ ਇੰਨਾ ਕੁਝ ਸਾਡੇ ਨਾਲ ਵਾਪਰਿਆ, ਅਸੀਂ ਫਿਰ ਵੀ ਜਿੱਤ ਗਏ, ਕਿਉਂਕਿ ਤੇਰੇ ਕੋਲ ਆਤਮਿਕ ਜੀਵਨ ਕੋਈ ਨਹੀਂ ਅਤੇ ਸਾਡੇ ਕੋਲ ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ, ਨਾ ਪੇਚੀ ਦਾ ਮੂਏ, ਨਾ ਰੰਜੀ ਦਾ ਤਨ। ਵੇਖ ਨਾ ਸਾਡਾ ਵਾਲ ਵਿੰਗਾ, ਨਾ ਕੋਈ ਸਾਡੇ ਆਤਮਿਕ ਜੀਵਨ ਵਿੱਚ ਝਰੀਟ। ਉਹਨਾਂ ਦੀ ਇਸ ਤਰ੍ਹਾਂ ਦੀ ਅਵਸਥਾ ਬਣ ਜਾਂਦੀ ਹੈ।
ਸਭ ਸੱਚ ਵਰਤੇ ਸੱਚੋ ਬੋਲੇ, ਜੋ ਸੱਚ ਕਰੇ ਸੋ ਹੋਈ।
ਉਹਨਾਂ ਨੂੰ ਸਮਝ ਆਉਂਦੀ ਕਿ ਹਰ ਥਾਂ ਸੱਚੇ ਪ੍ਰਭੂ ਦਾ ਹੀ ਵਰਤਾਰਾ ਵਰਤ ਰਿਹਾ, हर हिरदे विच सच्चा प्रभु बोल रहा है। तो वह जिधर भी वेखते ने ना उन्होंने हर थां ते सच्चे प्रभु का पसारा और इत्थे तक कि जो सच्चा प्रभु करता है उही संसार विच हुंदा है।
जह देखा तह सच पसरिया अवर न दूजा कोई।
वो जिधर भी वेखते ने उन्होंने सच का ही पसारा नजर आंदा कोई दूजा नहीं। ए नेत्रो मेरियो हर तुम मैं जो तरी हर बिन अवर न देखो कोई। हर बिन अवर न देखो कोई नदरी हर निहालिया ए विस संसार तुम देख दे ए हर का रूप है हर रूप नदरी आया। वो जिधर भी वेखते ने उन्होंने निरंकार ही नजर आंदा।
सच्चे उपजै सच समावै मर जन्म दूजा होई।
जिन्हां दा सच्चे प्रभु तो मानो नवा जन्म हो जाता है। एक जन्म मां बाप तो है, जिहड़ा जन्म मां दी कुख तो है ना उहदा अंत शमशान घाट है। ये अटल सच्चाई जे मां ने कुख तो जन्म दिता पर मरण तो बाद मां अपनी कुख विच कदे निवास नहीं दिंदी। उदों धरती मां कुख खोलदी है कि आ हुण तैनू किसे ने नहीं थां देनी, तू मैनू ठुडे मारदा रहा, तू मैनू पैरां थले रखदा रहा, आ मैं अज अपनी कुख खोलदी हाँ ते मैं तैनू अपने विच लको के तेरे ते पड़दा पावांगी। जिहड़ा जन्म मां दी कुख तो उहदा टिकाणा धरती दी कुख, पर जिन्हां दा जन्म मां दी कुख तो बाद गुरु दे घर परमात्मा दे घर हो गया उन्हां दा शरीरक अंत भावें धरती दी कुख पर उन्हां दी आत्मा दा टिकाणा सचखंड विच होवेगा। भाव जिहड़े सच तो उपजदे ने जिन्हां दा निरंकार दे घर जन्म हो गया भगत रूप विच, जिन्हां दा गुरु घर जन्म हो गया सिखां दे रूप विच, सतगुर कै जन्म है गवन मिटाया, वह फिर सच्चे निरंकार विच लीन हो जांदे ने क्योंकि प्रभु तो उपज के उन्हां दा आवागवन मिट जांदा है। पर जिहड़ा मर जन्म है दूजा होई, जेड़े दूजे भाव जुड़े ने मनमुख जमदे रहिंदे ने मरदे रहिंदे ने।
नानक सब किश आपे करता आप करावै सोई।
हे नानक मेरा अकाल पुरख वाहेगुरु आप ही करता है ते आप ही सब कुछ जीवां तो करवाउंदा है, भाव करन कराउन दा ओ आप ही जिम्मेवार भाव समर्थ है।
सच्चे भगत सोहै दरबारे सचो सच वखाणे राम।
जिन्हां ने सच दी ही व्याख्या कीती सच्चे नाम नू उचारण कीता ओ प्रभु दे भगत मालक दे दर ते शोभदे ने। भगत तेरे मन भावंदे ओ तां तेरे मन विच पाउंदे ने, ओ तां तेरे दर ते तेरी कीर्ती करदे शोभ दे ने, भाव जेड़े मनमुख ने उन्हां नूं ढोई नहीं मिलदी पर भगत तेरे दर ते शोभा पाउंदे हन।
घट अंतरै साची बाणी सचो आप पछाणे राम।
जेड़े भगत तेरे दर ते शोभ दे ने ना भगत तेरे मन भावंदे दर सोहन कीरत गावंदे, नानक कर्मा बाहरे जेड़े कर्मा तो बख्शिश तो वांझे ने उन्हां नूं दर ते ढोई नहीं, दूजे तां शोभा पा रहे ने। उन्हां दे हिरदे दी ए अवस्था बन जांदी है कि घट अंतरे साची बाणी साचो आप पछाणे राम। उन्हां दे हिरदे घर वे सच्चे प्रभु दी सिफत सलाह दी बाणी वह जांदी, फिर वह आपे दी पड़ताल करदे हन।
आप पछाणे तां सच जाणे साचे सोझी होई।
जिन्हां ने आपे दी पछाण आपे दी पड़चोल कीती है वह सच्चे प्रभु नूं जाण लैंदे ने ते सच्चे निरंकार तो उन्हां नूं सोझी मिलदी है क्योंकि जन नानक बिन आपा चीनै मिटै ना परम की काई। जदों तक आपे दी पड़चोल नहीं उदों तक अंदरों भटकना खत्म नहीं हुंदी।
सच्चा शब्द सच्ची है सोभा साचे ही सुख होई।
सदा थिर प्रभु दे शब्द द्वारा उन्हां दी सच्ची शोभा बनदी है ते सच्चा अटल सुख उन्हां नूं प्राप्त हुंदा।
साच रते भगत इक रंगी दूजा रंग न कोई।
प्रभु दे भगत जदों नाम दे रंग विच रंगे जांदे ने कोई दूजा रंग उन्हां ते असर नहीं कर सकदा।
नानक जिस को मस्तक लिखिया ਤਿਸ ਸੱਚ ਪ੍ਰਾਪਤ ਹੋਈ।
ਇਹ ਨਾਨਕ ਜਿਨ੍ਹਾਂ ਦੇ ਮਸਤਕ ਤੇ ਲਿਖ ਦਿੱਤਾ ਲੇਖ ਮਾਲਕ ਨੇ, ਉਹਨਾਂ ਨੂੰ ਸੱਚੇ ਪ੍ਰਭੂ ਦਾ ਮਿਲਾਪ ਹਾਸਲ ਹੁੰਦਾ ਹੈ। ਭਾਈ ਦਿਆਲਾ ਜੀ ਵਾਂਗ ਜਦੋਂ ਉਹਨਾਂ 'ਤੇ ਪ੍ਰਭੂ ਦਾ ਰੰਗ ਚੜ੍ਹਦਾ ਨਾ, ਅਤੇ ਉਹਨਾਂ ਨੂੰ ਕਿਹਾ ਜਾਂਦਾ ਤੁਸੀਂ ਇਸਲਾਮ ਧਾਰਨ ਕਰੋ, ਅਤੇ ਭਾਈ ਦਿਆਲਾ ਜੀ ਕਹਿੰਦੇ ਮੈਨੂੰ ਤਾਂ ਮੇਰੇ ਗੁਰੂ ਦਾ ਰੰਗ ਚੜ੍ਹਿਆ। ਜ਼ਾਲਮ ਕਹਿਣ ਲੱਗੇ ਅਸੀਂ ਦੇਗ ਵਿੱਚ ਉਬਾਲਾਂਗੇ, ਫਿਰ ਵੇਖਾਂਗੇ ਰੰਗ ਕਿਵੇਂ ਨਹੀਂ ਉਤਰਦਾ। ਪਰ ਉਹਨਾਂ ਨੂੰ ਭੁਲੇਖਾ ਸੀ ਕਿ ਮਜੀਠ ਦਾ ਰੰਗ ਤਾਂ ਜਿੰਨਾ ਪਾਣੀ ਵਿੱਚ ਉਬਾਲੀਏ ਉਨਾ ਹੀ ਗੂੜਾ ਹੋਈ ਜਾਂਦਾ ਹੈ, ਕਿਉਂਕਿ ਜੈਸਾ ਰੰਗ ਕਸੁੰਭ ਦਾ ਤੈਸਾ ਇਹ ਸੰਸਾਰ, ਮੇਰਾ ਰਮਈਆ ਰੰਗ ਮਜੀਠ ਕਾ ਕਉ ਰਵਦਾਸ ਚਮਾਰ, ਰਾਮ ਰੰਗ ਕਦੇ ਉੱਤਰ ਨਾ ਜਾਏ। ਦੁਨੀਆਂ ਦੇ ਰੰਗ ਉੱਤਰ ਜਾਂਦੇ ਨੇ, ਪਰ ਪ੍ਰਭੂ ਦਾ ਰੰਗ ਜਿਹਨੂੰ ਚੜ੍ਹ ਜਾਂਦਾ ਉਹਨੂੰ ਤਾਂ ਦੇਗ ਵਿੱਚ ਉਬਾਲ ਕੇ ਕੋਈ ਕਵੇ ਕਿ ਮੈਂ ਧੋ ਕੇ ਰੰਗ ਉਤਾਰ ਲਵਾਂ, ਉਹ ਰੰਗ ਅੱਗੇ ਨਾਲੋਂ ਵੀ ਪੱਕਾ ਹੋ ਜਾਂਦਾ ਸਤਿਗੁਰੂ ਕਿਰਪਾ ਕਰਨ। ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ, ਬਖਸ਼ਿਸ਼ ਕੀਤੇ ਹੋਏ ਪਵਿੱਤਰ ਮੁੱਖ ਵਾਕ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੋਟਾਣ ਕੋਟ ਸ਼ੁਕਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਸਾਰੀਆਂ ਸੰਗਤਾਂ ਦਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਸਾਚ ਰਤੇ ਭਗਤ ਇੱਕ ਰੰਗੀ, ਦੂਜਾ ਰੰਗ ਨਾ ਕੋਈ, ਨਾਨਕ ਜਿਸ ਕੋ ਮਸਤਕ ਲਿਖਿਆ ਤਿਸ ਸੱਚ ਪ੍ਰਾਪਤ ਹੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।